سلوهم صاحبه لقوانكار سطنا کرتا پرکھ نرپاو نروید اکال مورت اجنی سیپان گر پرساد جاپ آد سچ جگاد سچ ہے پی سچ نانک ہوسی پی سچ ہو آیا دورو چلکے میں تکی تو سرنائی دیو ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਪਰਜਣ ਕਾਇਆ ਪਲਟਕੈ ਮੂਰਤ ਹਰਿ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰ ਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਦਸੇ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮ ਜੋ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ ਹਫ਼ਤਾਵਾਰੀ ਦੀਵਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦੁਨੀਆਂ ਦੇ ਵਾਲੀ ਚੰਬਰ ਛੱਤਰ ਤਖਤ ਦੇ ਮਾਲਕ ਕਰਨਾ ਧਾਰਨ ਅੰਤਰਜਾਮੀ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪ੍ਰਾਰੰਭ ਹੋਏ ਜਿਵੇਂ ਗੁਰਮੁਖਾਂ ਨੇ ਦੱਸਿਆ ਪਰਿਵਾਰ ਵੱਲੋਂ ਰਖਾਏ ਹੋਏ ਸ੍ਰੀ ਅਖੰਡ ਸਾਹਿਬ ਜੀ ਦੇ ਨਿਰਗਤ ਅਸਰ ਸੰਪੂਰਨ ਭੋਗ ਪਏ ਉਪਰੰਤ ਗੁਰੂ ਸਾਰਿਆਂ ਤੋਂ ਆਰਤੀ ਦੇ ਕੀਰਤਨ ਤੋਂ ਸਰਵਣ ਕੀਤੇ ਸਨ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਮਰਤ ਬਾਈ ਬਚਨ ਹੋਰ ਸ਼ਬਦਾਂ ਦੇ ਰੂਪ ਵਿੱਚ ਕੀਰਤਨ ਦੇ ਰੂਪ ਵਿੱਚ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤੇ ਲਾਹਾ ਪ੍ਰਾਪਤ ਕੀਤਾ ਹੈ ਅੱਜ ਸਾਰੀਆਂ ਸੰਗਤਾਂ ਸਾਧ ਸੰਗਤ ਦੀ ਮੇਰੀ ਪੀੜ੍ਹੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਮਨਾ ਰਹੀਆਂ ਹਨ ਭਾਵੇਂ ਆਪਾਂ ਕੁਝ ਕੁ ਬੇਨਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੁੱਤਰ ਗੁਣਾਂ ਦੇ ਵਾਸਤੇ ਮਹਾਰਾਜ ਦੇ ਕੌਤਕਾਂ ਨੂੰ ਚੇਤੇ ਕਰਦੇ ਹਾਂ ਕੁਝ ਕੁ ਸਾਧ ਸੰਗਤ ਦੀ ਸ਼ਾਮ ਦੇ ਦੀਵਾਨਾਂ ਵਿੱਚ ਆਪਾਂ ਕੱਲ ਵਿਚਾਰਾਂ ਕੀਤੀਆਂ ਸਨ ਪਰ ਬਹੁਤ ਸਾਰੇ ਸਰੀਰ ਸਾਧ ਸੰਗਤ ਜੀ ਐਤਵਾਰ ਵਾਲੇ ਦਿਨ ਨਵੇਂ ਆਣ ਕੇ ਸੰਗਤਾਂ ਚ ਬਹਿੰਦੇ ਆ ਜਿਹੜੇ ਰੋਜ਼ ਦੋਵੇਂ ਸਮੇਂ ਨਹੀਂ ਪਹੁੰਚ ਸਕਦੇ ਇਸ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਮ ਕਾਰਨ ਜਿੰਨਾ ਕੁ ਆਪਾਂ ਨੂੰ ਸਮਾਂ ਪ੍ਰਾਪਤ ਹੋਇਆ ਮਹਾਰਾਜ ਦੇ ਅਵਤਾਰ ਦਿਹਾੜੀ ਤੱਕ ਸਾਧ ਸੰਗਤ ਜੀ ਚੇਤੇ ਕਰਨ ਦਾ ਯਤਨ ਕਰਦੇ ਹਾਂ ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਸਮਰਥ ਸਿੰਘਾਸਨ ਤੇ ਸਭਾਇਮਾਨ ਹੋਏ ਪ੍ਰਿਥੀ ਚੰਦ ਜਿਹੜਾ ਮਹਾਰਾਜ ਦਾ ਵੱਡਾ ਭਰਾ ਸੀ ਸਾਧ ਸੰਗਤ ਜੀ ਉਹਨੇ ਬਹੁਤ ਸਾਜਿਸ਼ਾਂ ਕੀਤੀਆਂ ਬੜਾ ਵਿਰੋਧ ਕੀਤਾ ਤੇ ਖੁੱਲੇ ਰੂਪ ਚ ਕੀਤਾ ਅਖੀਰ ਉਹਦੀ ਕੋਈ ਪੇਸ਼ ਗਈ ਨਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਸਿੰਘਾਸਨ ਤੇ ਪੰਜਵੇਂ ਪਾਤਸ਼ਾਹ ਜੀ ਨੂੰ ਬਿਠਾਲ ਕੇ ਗਏ ਸਨ ਭਾਵੇਂ ਉਹਨੇ ਬੜੇ ਮਨਸੂਬੇ ਸਾਧ ਸੰਗਤ ਜੀ ਮਹਾਰਾਜ ਨੂੰ ਨੀਵਾਂ ਵਿਖਾਉਣ ਦੇ ਕੀਤੇ ਮਸੰਦ ਵੀ ਆਪਣੇ ਵੱਲ ਗੰਢੇ ਸੰਗਤਾਂ ਦੇ ਵੀ ਮਨ ਨੂੰ ਭਰਮ ਵਿੱਚ ਪਾਇਆ ਪਰ ਬਾਬਾ ਬੁੱਢਾ ਜੀ ਦੇ ਭਾਈ ਗੁਰਦਾਸ ਜੀ ਦੀਆਂ ਕੋਸ਼ਿਸ਼ਾਂ ਸਦਕਾ ਸਾਧ ਸੰਗਤ ਜੀ ਉਹਦੀਆਂ ਸਾਰੀਆਂ ਕਾਰਵਾਈਆਂ ਫੇਲ ਹੋਈਆਂ ਅਖੀਰ ਉਹਨੂੰ ਇਸ ਗੱਲ ਤੇ ਸਬਰ ਕਰਨਾ ਪਿਆ ਕਿ ਚਲੋ ਹੁਣ ਮੇਰੀ ਪੇਸ਼ ਕੋਈ ਨਹੀਂ ਗਈ ਤੇ ਪੰਜਵੇਂ ਪਾਤਸ਼ਾਹ ਜੀ ਦੇ ਘਰ ਕਿਹੜੀ ਕੋਈ ਔਲਾਦ ਹੈ ਇਹ ਜਦੋਂ ਚਲੇ ਜਾਣਗੇ ਸੰਸਾਰ ਤੋਂ ਉਹਦੇ ਬਾਅਦ ਮੇਰੇ ਪੁੱਤਰ ਦੀ ਵਾਰੀ ਆਵੇਗੀ ਗੱਦੀ ਦੀ ਕਿੱਥੇ ਜਾਂਦਾ ਪੁੱਤਰ ਸੀ ਮਿਹਰਬਾਨ ਜਿਉਂ ਸਾਧ ਸੰਗਤ ਜੀ ਇੱਕ ਵਾਰੀ ਕਹਿੰਦੇ ਮਾਤਾ ਗੰਗਾ ਜੀ ਨੇ ਕੇਸੀ ਇਸ਼ਨਾਨ ਕੀਤਾ ਤੇ ਕੇਸ ਹਰੇ ਕਰਦੇ ਹੋਇਆ ਕੁਝ ਪਾਣੀ ਦੀਆਂ ਜਿਹੜੀਆਂ ਛਿੱਟਾਂ ਸਨ ਉਹ ਕਿਰਤੀ ਜਾਂਦੀ ਘਰਵਾਲੀ ਕਰਮੋ ਦੇ ਉੱਤੇ ਜਾ ਪਈਆਂ ਤੇ ਕਰਮੋ ਨੇ ਲੜਾਈ ਸ਼ੁਰੂ ਕਰ ਦਿੱਤੀ ਬੜੇ ਖੋਟੇ ਵਚਨ ਕੀਤੇ ਉਹਦੇ ਵਿੱਚ ਇਹ ਵੀ ਮਿਹੜਾ ਮਾਰਿਆ ਬਈ ਤੇਰੇ ਕਿਹੜਾ ਕੋਈ ਬੱਚਾ ਮਾਤਾ ਗੰਗਾ ਜੀ ਨੇ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਜਾਣ ਕੇ ਬੇਨਤੀ ਕੀਤੀ ਮਹਾਰਾਜ ਸਾਰੀ ਦੁਨੀਆਂ ਤੁਹਾਡੇ ਤੋਂ ਆਣ ਕੇ ਦਾਤਾਂ ਲੈ ਕੇ ਝੋਲੀਆਂ ਭਰ ਕੇ ਜਾਂਦੀ ਤੁਸੀਂ ਮੇਰੇ ਤੇ ਵੀ ਕਿਰਪਾ ਕਰੋ ਤੇ ਪੁੱਤਰ ਵਾਲੀ ਦਾਤ ਮੈਨੂੰ ਵੀ ਬਖਸ਼ੋ ਤੇ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਗੰਗਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੇ ਕੋਈ ਘਾਟਾ ਨਹੀਂ ਪਰ ਫਿਰ ਵੀ ਕਿਸੇ ਨੂੰ ਵਿੱਚ ਵਿਚੋਲਾ ਪਾਉਣਾ ਪਵੇਗਾ ਅਸੀਂ ਤੁਹਾਨੂੰ ਸਲਾਹ ਦਿੰਦੇ ਬਾਬਾ ਬੁੱਢਾ ਜੀ ਨੂੰ ਆਖੋ ਬੇਨਤੀ ਕਰਨ ਤੇ ਮਹਾਰਾਜ ਦੇ ਦਰ ਤੋਂ ਤੁਹਾਨੂੰ ਲੈ ਕੇ ਦੇਣ ਦਾਤ ਮਾਤਾ ਗੰਗਾ ਜੀ ਅੰਮ੍ਰਿਤਸਰੋਂ ਚੱਲ ਕੇ ਸਾਧ ਸੰਗਤ ਜੀ ਬੀੜ ਸਾਹਿਬ ਵਾਲੇ ਸਥਾਨ ਤੇ ਪਹੁੰਚੇ ਵਿਦਵਾਨਾਂ ਨੇ ਕਿਹਾ ਪਹਿਲੇ ਦਿਨ ਤੇ ਮਾਤਾ ਜੀ ਉਦਾਂ ਹੀ ਆ ਗਏ ਫਿਰ ਦੂਸਰੇ ਦਿਨ ਫਿਰ ਮਹਾਰਾਜ ਜੀ ਨੇ ਆਖਿਆ ਵੀ ਅਸੀਂ ਸੇਵਾ ਕਰਕੇ ਪੈਦਲ ਚੱਲ ਕੇ ਨਿਮਰਤਾ ਨਾਲ ਜਾਵੋ ਜਦੋਂ ਦੂਸਰੇ ਦਿਨ ਸਾਧ ਸੰਗਤ ਜੀ ਗਏ ਮਾਤਾ ਗੰਗਾ ਜੀ ਤੇ ਬਾਬਾ ਬੁੱਢਾ ਜੀ ਨੇ ਪ੍ਰਸੰਨ ਹੋ ਕੇ ਉਸ ਵੇਲੇ ਫਿਰ ਵਰ ਦਿੱਤਾ ਸੀ ਬਈ ਤੁਹਾਡੇ ਘਰ ਇਹੋ ਜਿਹਾ ਯੋਧਾ ਸੂਰਮਾ ਬਲੀ ਪੁੱਤਰ ਪੈਦਾ ਹੋਵੇਗਾ ਜਿਹੜਾ ਵੈਰੀਆਂ ਦੇ ਇਉਂ ਸਿਰ ਭੰਨੇਗਾ ਜਿਵੇਂ ਅਸੀਂ ਗੱਡਾ ਭੰਨ ਦਿੱਤਾ ਕਹਿੰਦੇ ਨੀ ਉਸ ਵੇਲੇ ਬਿਜਲੀ ਗਰਜੀ ਸੀ ਬੱਦਲ ਗਰਜਿਆ ਤੇ ਆਖਿਆ ਸੀ ਉਹਨਾਂ ਦੀ ਗਰਜਣਾ ਦੇ ਸਾਹਮਣੇ ਵੱਡਿਆਂ ਵੱਡਿਆਂ ਨੂੰ ਸਿਰ ਨੀਵੇਂ ਕਰਨੇ ਪੈਣਗੇ ਫਿਰ ਬਿਜਲੀ ਲਿਸ਼ਕੀ ਤੇ ਬਾਬਾ ਬੁੱਢਾ ਜੀ ਨੇ ਹੱਸ ਕੇ ਆਖਿਆ ਸੀ ਵੀ ਏਦਾਂ ਉਹਨਾਂ ਦੀ ਤਲਵਾਰ ਲਿਸ਼ਕਾ ਮਾਰੇਗੀ ਜਿਵੇਂ ਬਿਜਲੀ ਲਿਸ਼ਕਦੀ ਹੈ ਸਮਾਂ ਆਇਆ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਆ ਪੰਜਵੇਂ ਪਾਤਸ਼ਾਹ ਉਹ ਉੱਥੇ ਜਾਂਦੀ ਈਰਖਾ ਕਰਕੇ ਵਡਾਲੀ ਆਪਣੇ ਪਰਿਵਾਰ ਨੂੰ ਲੈ ਕੇ ਚਲੇ ਗਏ। ਵਡਾਲੀ ਨਗਰ ਅੰਮ੍ਰਿਤਸਰ ਤੋਂ 3 ਮੀਲ ਦੀ ਦੂਰੀ ਤੇ ਲਹਿੰਦੇ ਵਾਲੇ ਪਾਸੇ ਛਿਆਟਾ ਸਾਹਿਬ ਦੇ ਸਾਧ ਸੰਗਤ ਜੀ ਨੇੜੇ ਕਰਕੇ ਪੈਂਦਾ। ਉੱਥੇ ਮਹਾਰਾਜ 6ਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਹੁਣ ਇੱਥੇ ਵਿਚਾਰ ਆਵੇ ਕਿ ਭਾਈ ਬਾਬਾ ਬੁੱਢਾ ਜੀ ਗੁਰੂ 6ਵੇਂ ਪਾਤਸ਼ਾਹ ਜੀ ਦੇ ਅਵਤਾਰ ਦਾ ਸਾਧ ਸੰਗਤ ਜੀ ਕਿਵੇਂ ਬਚਨ ਕਰ ਸਕਦੇ ਆ, ਕਿਉਂਕਿ ਆਪਾਂ ਸੁਣਦੇ ਕਈ ਵਾਰੀ ਇਸ ਤਰ੍ਹਾਂ ਵੀ 5ਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਸੰਘਾਸਨ ਤੇ ਨੇ, 6ਵੇਂ ਪਾਤਸ਼ਾਹ ਆਪ ਗੁਰੂ ਬਣ ਗਏ, ਬਾਬਾ ਬੁੱਢਾ ਜੀ ਇੱਕ ਸਿੱਖ ਦੇ ਰੂਪ ਚ ਨੇ, ਉਹ ਕਿਵੇਂ ਵਾਰ ਦੇ ਸਕਦੇ ਜਦੋਂ ਕਿ ਵਾਰ ਤੇ ਸਰਾਪ ਗੁਰੂ ਘਰ ਚ ਹੁੰਦਾ ਹੀ ਨਹੀਂ ਪਰ ਸਾਧ ਸੰਗਤ ਜੀ ਬਿਲਕੁਲ ਹੁੰਦਾ। ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹੀਏ ਤੇ ਕੋਈ ਸ਼ੰਕਾ ਮਨ ਚ ਨਾ ਰਹੇਗਾ, ਹਜ਼ੂਰ ਦੇ ਬਚਨ ਨੇ ਜੋ ਜੋ ਸੰਤ ਸਰਾਪਿਆ ਸੇ ਫਿਰ ਭਵੰਦੇ ਪੇਟ ਮੁੰਡਾ ਉਹ ਕੱਟਿਆ ਤੇ ਸਡਾਲ ਸੁਕੰਦੇ। ਕਹਿੰਦੇ ਨੇ ਗੁਰਮੁਖਾਂ ਦੀ ਰਸਨਾ ਤੋਂ ਜਿਹੜਾ ਬਚਨ ਨਿਕਲ ਗਿਆ ਸਾਧ ਸੰਗਤ ਜੀ, ਉਹ ਜੇ ਭਲੇ ਦਾ ਨਿਕਲਿਆ ਤੇ ਉਹ ਵਾਰ ਹੈ ਤੇ ਜੇ ਦੂਜੀ ਤਰ੍ਹਾਂ ਦਾ ਨਿਕਲ ਗਿਆ ਤੇ ਉਹ ਸਰਾਪ ਹੈ। ਵਾਰ ਸਰਾਪ ਭਾਵੇਂ ਨਹੀਂ ਪਰ ਬਚਨ ਕੰਮ ਦੋਵੇਂ ਕਰਦਾ, ਵਰਦਾ ਵੀ ਕਰਦਾ ਤੇ ਸਰਾਪ ਦਾ ਵੀ ਕਰਦਾ। 5ਵੇਂ ਪਾਤਸ਼ਾਹ ਜੀ ਨੇ 7 ਬਲੰਡੇ ਵਾਸਤੇ ਇੱਕ ਬਚਨ ਕੀਤਾ ਸੀ, ਇਹ ਫਿੱਟ ਗਿਆ ਤੇ ਫਿੱਟ ਗਏ ਸਨ, ਉਹ ਸਰਾਪ ਬਣ ਕੇ ਬਚਨ ਚੰਬੜਿਆ ਉਹਨਾਂ ਨੂੰ। ਜੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਾਦੇ ਬਾਬਾ ਆਤਮ ਜੀ ਆਏ ਤੇ ਇੱਕ ਬਚਨ ਕੀਤਾ ਸੀ, ਭਾਵੇਂ ਤੇਰੇ ਘਰ ਪੁੱਤਰ ਲਿਖਿਆ ਨਹੀਂ ਕਰਤਾਰ ਨੇ, ਅਸੀਂ ਆਪਣੀ ਭਗਤੀ ਦੇ ਅੰਸ ਵਿੱਚੋਂ ਤੈਨੂੰ ਦਿੰਦੇ ਹਾਂ ਤੇ ਤੈਨੂੰ ਪੁੱਤਰ ਬਖਸ਼ ਦਿੱਤਾ। ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਸੀ, ਬਾਬੇ ਆਤਮ ਦੀ ਉਹ ਵਾਰੀ ਸੀ। ਗੁਰੂ ਦਾ ਬਚਨ ਹੀ ਐਸਾ ਸੰਗਤ ਜੀ ਜੇ ਤੇ ਭਲੇ ਵਾਸਤੇ ਹੈ। ਨਿਮਰਤਾ ਨਾਲ ਕਿਸੇ ਨੇ ਜਾ ਕੇ ਮਹਾਰਾਜ ਤੋਂ ਬਚਨ ਲਿਆ ਤੇ ਉਹ ਬਣ ਜਾਵੇਗਾ ਵਰ। ਤੇ ਜੇ ਸਾਧ ਸੰਗਤ ਜੀ ਕੋਈ ਗੁਰੂ ਤੋਂ ਬੇਮੁਖ ਹੋਇਆ, ਮਹਾਰਾਜ ਜੀ ਦੀ ਕਰੋਪੀ ਸੇੜ ਲਈ, ਉਸੇ ਬਚਨ ਨੇ ਫਿਰ ਸਾਧ ਸੰਗਤ ਜੀ ਸਰਾਪ ਬਣ ਜਾਣਾ। ਭਾਵੇਂ ਵਿਸ਼ੇਸ਼ ਕਰਕੇ ਸਰਾਪ ਮਹਾਰਾਜ ਕਿਸੇ ਨੂੰ ਨਹੀਂ ਦਿੰਦੇ, ਵਿਸ਼ੇਸ਼ ਕਰਕੇ ਵਰ ਕਿਸੇ ਨੂੰ ਨਹੀਂ ਦਿੰਦੇ, ਪਰ ਜਿਹੜਾ ਬਚਨ ਪ੍ਰਸੰਨ ਹੋ ਕੇ ਕੱਢ ਦਿੱਤਾ ਉਹ ਵਰ ਆ। ਜਿਹੜਾ ਮਹਾਰਾਜ ਦੀ ਕਰੋਪੀ ਸੇੜ ਗਿਆ 7 ਬਲਵੰਡੇ ਵਰਗ ਨੂੰ ਜਾ ਕੇ ਸਤਿਕੁੱਠੇ ਦਾ ਵੀ ਸਤਿਕਾਰ ਮੈਂ 5ਵੇਂ ਪਾਤਸ਼ਾਹ ਦਾ ਕੀਤਾ, ਨਿੰਦਿਆ ਗੁਰੂ ਨਾਨਕ ਦੇਵ ਜੀ ਦੀ ਕਰ ਦਿੱਤੇ, ਗੁਰੂ ਅੰਗਦ ਦੇਵ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਕੌੜੇ ਬੋਲ ਬਚਨ ਦੇ ਬੋਲ ਦਿੱਤੇ ਤੇ 5ਵੇਂ ਪਾਤਸ਼ਾਹ ਜੀ ਨੇ ਸਿਰਫ ਇੱਕ ਬਚਨ ਹੀ ਛੱਡਿਆ ਸੀ ਭਾਈ ਇਹ ਤੇ ਫਿੱਟ ਗਏ, ਇਹਨਾਂ ਦੀ ਮੱਤ ਮਾਰੀ ਗਈ ਤੇ ਸਾਧ ਸੰਗਤ ਜੀ ਉਹ ਬਚਨ ਸਰਾਪ ਬਣ ਕੇ ਤੀਰ ਦੀ ਤਰ੍ਹਾਂ ਉਹਨਾਂ ਨੂੰ ਲੱਗਾ। ਇਸੇ ਕਰਕੇ ਜੇ 5ਵੇਂ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਭੇਜਣ ਦਾ ਸਾਧ ਸੰਗਤ ਜੀ ਆਪ ਹੁਕਮ ਕੀਤਾ ਤੇ ਬਾਬਾ ਬੁੱਢਾ ਜੀ ਕੋਈ ਨਿੱਕੀ ਮੋਟੀ ਹਸਤੀ ਨਹੀਂ, 125 ਸਾਲ ਬਾਬਾ ਬੁੱਢਾ ਜੀ ਦੀ ਉਮਰ ਤੇ 113 ਸਾਲ ਗੁਰੂ ਸਾਹਿਬ ਜੀ ਦੇ ਸਾਧ ਸੰਗਤ ਜੀ ਉਹਨਾਂ ਨੇ ਚਰਨਾਂ ਵਿੱਚ ਬਤੀਤ ਕੀਤੇ, ਉਹ ਹਸਤੀ ਬਾਬਾ ਬੁੱਢਾ। 113 ਸਾਲ ਦੀ ਲੰਮੀ ਸੇਵਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਜੀ ਤੱਕ ਸਾਧ ਸੰਗਤ ਜੀ ਮਹਾਰਾਜ ਦੇ ਦਾਤੇ ਲੈ ਕੇ ਹਿਰਦੇ ਚ ਗਰੀਬੀ ਰਹਿ ਕੇ ਸਿੱਖ ਬਣ ਕੇ ਸੇਵਾ ਕਰਨੀ ਤੇ ਬ੍ਰਹਮ ਗਿਆਨ ਮਹਾਰਾਜ ਦੇ ਬਚਨ ਬ੍ਰਹਮ ਜੀ ਵਸੇ ਸਾਧਕੀ ਰਸਨਾ, ਪਰਮਾਤਮਾ ਸਾਧ ਸੰਗਤ ਜੀ ਸਾਧੂਆਂ ਦੀ ਰਸਨਾ ਤੇ ਵਸਦਾ ਤੇ ਬਾਬਾ ਬੁੱਢਾ ਸਾਧੂ ਹੈ, ਬਾਬਾ ਬੁੱਢਾ ਸੰਤ ਹੈ, ਬ੍ਰਹਮ ਗਿਆਨੀ ਹੈ। ਆਪਣੇ ਸੇਵਕ ਨੂੰ ਵਡਿਆਈ ਦੇਣਾ ਸਾਧ ਸੰਗਤ ਜੀ ਪਰਮਾਤਮਾ ਦਾ ਮੁੱਢ ਸੁਭਾਅ, ਹਰ ਆਪਣੀ ਵਡਿਆਈ ਭਾਂਦੀ ਜਨਕਾ ਜੈਕਾਰ ਕਰਾਈ। ਮਹਾਰਾਜ ਦੇ ਬਚਨ ਕਹਿੰਦੇ ਆਪਣੇ ਜਨਾਂ ਦੀ ਜੈ ਜੈਕਾਰ ਅਕਾਲ ਪੁਰਖ ਵਾਹਿਗੁਰੂ ਗੁਰੂ ਆਪ ਕਰਵਾਉਂਦਾ। ਆਪਣੇ ਸੇਵਕ ਨੂੰ ਵਡਿਆਈ ਦੇਣ ਵਾਸਤੇ ਸਾਧ ਸੰਗਤ ਜੀ ਮਹਾਰਾਜ ਨੇ ਮਾਤਾ ਗੰਗਾ ਜੀ ਨੂੰ ਭੇਜਿਆ ਤੇ ਬਿਲਕੁਲ ਬਾਬਾ ਬੁੱਢਾ ਜੀ ਨੇ ਬਚਨ ਕੀਤਾ ਜਿਨ੍ਹਾਂ ਦੀ ਰਸਨਾ ਉੱਤੇ ਮਹਾਰਾਜ ਦਾ ਆਪਣਾ ਵਾਸਾ। ਬਾਬਾ ਬੁੱਢਾ ਜੀ ਦੇ ਬਚਨ ਕਰਕੇ 6ਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਜਦੋਂ ਅਵਤਾਰ ਹੋਇਆ ਸੰਤਾਂ ਵਿੱਚ ਬਹੁਤ ਖੁਸ਼ੀ ਹੋਈ, ਸਾਰੀਆਂ ਸੰਤਾਂ ਨੇ ਸਾਧ ਸੰਗਤ ਜੀ ਖੁਸ਼ੀਆਂ ਮਨਾਈਆਂ। ਜੇ ਇੱਕ ਜੋੜਾ ਖੁਸ਼ ਨਹੀਂ ਸੀ ਤੇ ਉਹ ਸੀ ਪਿੱਥੀ ਜਾਂਦੇ ਉਹਦੀ ਘਰਵਾਲੀ ਕਰਮੋ, ਵੀ ਇਹ ਕੀ ਬਣ ਗਿਆ। ਸਾਡੇ ਤੇ ਮਨ ਦਾ ਵਿਚਾਰ ਸੀ ਵੀ 5ਵੇਂ ਪਾਤਸ਼ਾਹ ਜੀ ਦੇ ਘਰੇ ਬੱਚਾ ਹੀ ਕੋਈ ਨਹੀਂ ਹੋਣਾ, ਇਸ ਕਰਕੇ ਵਾਰੀ ਗੱਦੀ ਦੀ ਮਿਹਰਬਾਨੀ ਹੈ। ਹੁਣ ਸਾਹਿਬਜ਼ਾਦਾ ਪ੍ਰਗਟ ਹੋਇਆ, ਇਸ ਕਰਕੇ ਮਿਹਰਬਾਨ ਤਾਂ ਪਿੱਛੇ ਚਲੇ ਗਿਆ। ਬਹੁਤ ਅਫਸੋਸ ਸਾਧ ਸੰਗਤ ਜੀ ਪ੍ਰਿਥੀ ਚੰਦ ਨੂੰ ਹੋਇਆ ਤੇ ਫਿਰ ਉਹਨੇ ਕੋਸ਼ਿਸ਼ਾਂ ਕੀਤੀਆਂ ਮਹਾਰਾਜ 6ਵੇਂ ਪਾਤਸ਼ਾਹ ਜੀ ਨੂੰ ਖਤਮ ਕਰਨ ਦੀਆਂ। ਸਭ ਤੋਂ ਪਹਿਲਾਂ ਸਾਧ ਸੰਗਤ ਜੀ ਉਹਨੇ ਯਤਨ ਕੀਤਾ ਇੱਕ ਦਾਈ ਨੂੰ ਪੈਸੇ ਦੇ ਕੇ, ਜਿਹਦਾ ਇਤਿਹਾਸਕਾਰਾਂ ਨੇ ਨਾਮ ਫਤੋ ਲਿਖਿਆ, ਨੂੰ ਆਖਿਆ ਤੂੰ ਆਪਣੇ ਦੁੱਧ ਨੂੰ ਜ਼ਹਿਰ ਲਾ ਕੇ ਤੇ ਮਹਾਰਾਜ 6ਵੇਂ ਪਾਤਸ਼ਾਹ ਜੀ ਨੂੰ ਦੁੱਧ ਦੇਵੀ, ਮਹਾਰਾਜ 6ਵੇਂ ਪਾਤਸ਼ਾਹ ਮਰਨੇ ਚਾਹੀਦੇ, ਪੈਸੇ ਤੈਨੂੰ ਮਹੀਨੇ ਦੇਵਾਂਗਾ। ਉਹ ਗਈ ਸਾਧ ਸੰਗਤ ਜੀ, ਮਹਾਰਾਜ ਨੂੰ ਮਾਰਨ ਗਈ ਪਰ ਆਪ ਮਰ ਗਈ। ਜਦੋਂ ਉਹ ਪੇਸ਼ ਨਾ ਚੱਲੀ ਫਿਰ ਪ੍ਰਿਥੀ ਚੰਦ ਨੇ ਦੂਜਾ ਯਤਨ ਕੀਤਾ। ਇੱਕ ਮਹਾਰਾਜ ਦਾ ਸਾਧ ਸੰਗਤ ਜੀ ਹਾਣੀ ਸੀ, ਨੰਦ ਰਾਮ ਉਹਦਾ ਬੱਚੇ ਦਾ ਨਾਂ ਲਿਖਿਆ ਵਿਦਵਾਨਾਂ ਨੇ, ਕਹਿੰਦੇ ਉਹਦੇ ਚਾਚੇ ਨੂੰ ਖਰੀਦ ਕੇ ਪੈਸੇ ਦਿੱਤੇ, ਆਖਿਆ ਵੀ ਆਹ ਤੇਰਾ ਬੱਚਾ ਜਿਹੜਾ ਤੇਰਾ ਭਤੀਜਾ ਰੋਜ਼ 6ਵੇਂ ਪਾਤਸ਼ਾਹ ਨਾਲ ਖੇਡਦਾ, ਮੈਂ ਇਹਨੂੰ ਜ਼ਹਿਰ ਲੱਗੀ ਮਠਿਆਈ ਦੇਵਾਂਗਾ। ਇਹਦੀਆਂ ਦੋ ਜੇਬਾਂ ਚ ਮਠਿਆਈ ਹੋਵੇਗੀ, ਇੱਕ ਵਿੱਚ ਜਿਸ ਵਿੱਚ ਜ਼ਹਿਰ ਮਿਲੀ ਉਹ ਤੇ ਦੂਜੇ ਵਿੱਚ ਦੂਜੀ, ਇਹ ਮਹਾਰਾਜ ਨਾਲ ਖੇਡਣ ਲੱਗ ਪਏ ਤੇ ਜਿਹੜੀ ਜ਼ਹਿਰ ਵਾਲੀ ਮਠਿਆਈ ਹੈ ਉਹ ਮਹਾਰਾਜ ਨੂੰ ਖਾਣ ਨੂੰ ਦੇਵੇ ਤੇ ਦੂਜੀ ਜੇਬ ਚੋਂ ਕੱਢ ਕੇ ਆਪ ਖਾਈ ਜਾਵੇ, ਮੈਂ ਤੈਨੂੰ ਪੈਸੇ ਦੇਵਾਂਗਾ, ਇੰਨਾ ਕੰਮ ਮੇਰਾ ਕਰਦੇ। ਉਹਦਾ ਚਾਚਾ ਨੰਦ ਰਾਮ ਦਾ ਸਾਧ ਸੰਗਤ ਜੀ ਲਾਲਚੀ ਹੋਇਆ, ਉਹ ਪ੍ਰਿਥੀ ਜਾਂਦੇ ਆਖੇ ਲਾ ਕੇ ਆਪਣੇ ਭਤੀਜੇ ਨੂੰ ਸਿਖਾ ਕੇ ਦੋਵਾਂ ਜੇਬਾਂ ਚ ਮਠਿਆਈ ਪਾ ਦਿੱਤੀ, ਇੱਕ ਵਿੱਚ ਜ਼ਹਿਰ ਵਾਲੀ ਮਠਿਆਈ ਦੂਜੀ ਵਿੱਚ ਦੂਸਰੀ, ਤੇ ਉਹਨੂੰ ਆਖਿਆ ਵੀ ਆਹ ਜਿਹੜੀ ਦੂਸਰੀ ਹੈ ਤੂੰ ਖਾਣੀ ਮਹਾਰਾਜ ਦੇ ਸਾਹਮਣੇ ਤੇ ਜ਼ਹਿਰ ਵਾਲੀ ਕੱਢ ਕੇ ਮਹਾਰਾਜ ਨੂੰ ਦੇਵੀ। ਏਦਾਂ ਹੀ ਨੰਦ ਰਾਮ ਨੇ ਸਾਧ ਸੰਗਤ ਜਾ ਕੇ ਖੇਡਣਾ ਤੇ ਸ਼ੁਰੂ ਕਰ ਲਿਆ, ਪਰ ਦੇਵ ਨੇ ਦਿਆਸੀ ਵਰਤੀ, ਜਦੋਂ ਮਹਾਰਾਜ ਦੇ ਸਾਹਮਣੇ ਜਾ ਕੇ ਮਠਿਆਈ ਖਾਣ ਲੱਗਾ ਜਿਹੜੀ ਜ਼ਹਿਰ ਵਾਲੀ ਸੀ ਆਪਣੇ ਮੂੰਹ ਚ ਪਾ ਲਈ, ਜਿਹੜੀ ਦੂਜੀ ਸੀ ਉਹ 6ਵੇਂ ਪਾਤਸ਼ਾਹ ਨੇ ਖਵਾ ਦਿੱਤੀ। ਤੇ ਸਾਹਮਣੇ ਮਹਾਰਾਜ ਦੇ ਤੜਕੇ ਸਾਹ ਸੰਗਤ ਜੀ ਮਰ ਗਿਆ। ਉਹ ਵੀ ਪੇਸ਼ ਨਾ ਗਈ। ਪ੍ਰਿਥੀ ਚੰਦ ਨੇ ਤੀਜਾ ਯਤਨ ਕੀਤਾ, ਇੱਕ ਸਵੇਰੇ ਨੂੰ ਪੈਸੇ ਦਿੱਤੇ, ਉਹਨੂੰ ਆਖਿਆ ਤੂੰ ਜ਼ਹਿਰੀਲਾ ਸੱਪ ਲਿਜਾ ਕੇ ਮਹਾਰਾਜ ਦੇ ਸਾਹਮਣੇ ਇਹਦੀਆਂ ਖੇਡਾਂ ਵਿਖਾਉਂਦਾ, ਛੇਵੇਂ ਪਾਤਸ਼ਾਹ ਦੇ ਸਾਹਮਣੇ ਜਾ ਕੇ ਛੱਡ ਦੇ ਵੀ ਉਹਨਾਂ ਨੂੰ ਸੱਪ ਡੰਗ ਮਾਰੇਗਾ, ਉਹ ਮਰ ਜਾਣਗੇ, 500 ਰੁਪਇਆ ਤੈਨੂੰ ਮੈਂ ਦੇਣਾ। ਸਵੇਰੇ ਨੇ ਰਾਜ ਕੀਤਾ, ਸਾਹ ਸੰਗਤ ਜੀ 500 ਰੁਪਈਏ ਦਾ ਸੱਪ ਲੈ ਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਸਾਹਮਣੇ ਗਿਆ, ਸੱਪ ਦਾ ਤਮਾਸ਼ਾ ਵਿਖਾਉਣ ਦੇ ਬਹਾਨੇ ਬੈਠਾ, ਤੇ ਛੇਵੇਂ ਪਾਤਸ਼ਾਹ ਦੇ ਸਾਹਮਣੇ ਜਾ ਕੇ ਉਹ ਸੱਪ ਛੱਡ ਦਿੱਤਾ। ਪ੍ਰਿੰਸੀਪਲ ਸੁਖਬੀਰ ਸਿੰਘ ਜੀ ਨੇ ਵੇਖਿਆ ਸੱਪ ਦੀ ਸਿਰੀ ਤੋਂ ਫੜ ਕੇ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਜੀ ਨੇ ਮਸਲ ਕੇ ਸੱਪ ਨੂੰ ਮਾਰ ਦਿੱਤਾ ਉੱਥੇ ਹੀ ਬਚਪਨ ਵਿੱਚ ਹੀ, ਉਹ ਵੀ ਉਹਦੀ ਪੇਸ਼ਗੋਈ ਨਾ ਗਈ। ਫਿਰ ਚੌਥਾ ਯਤਨ ਕੀਤਾ ਪ੍ਰਿਥੀ ਚੰਦ ਨੇ, ਇੱਕ ਬ੍ਰਾਹਮਣ ਨੂੰ ਸਾਧ ਸੰਗਤ ਜੀ ਜਿਹੜਾ ਮਹਾਰਾਜ ਜੀ ਦਾ ਕਟਾਵਾ ਸੀ ਉਹਨੂੰ ਪੈਸੇ ਦਿੱਤੇ ਤੇ ਆਖਿਆ ਵੀ ਤੂੰ ਜਿਹੜਾ ਮਹਾਰਾਜ ਨੂੰ ਦਹੀਂ ਖਵਾਉਣਾ, ਕੱਲ ਉਸ ਦਹੀਂ ਵਿੱਚ ਆ ਲੈ ਜ਼ਹਿਰ ਪਾ ਕੇ ਛੇਵੇਂ ਪਾਤਸ਼ਾਹ ਨੂੰ ਦੇਵੀ, ਤੈਨੂੰ ਮੂੰਹ ਮੱਗੀ ਰਕਮ ਦੇਵਾਂਗਾ। ਪੰਡਿਤ ਲਾਲਚ ਵਿੱਚ ਆਇਆ ਸਾਧ ਸੰਗਤ ਜੀ, ਉਹਨੇ ਮਹਾਰਾਜ ਨੂੰ ਜ਼ਹਿਰ ਵਾਲਾ ਦਹੀਂ ਦੇਣ ਦਾ ਯਤਨ ਕੀਤਾ, ਪਰ ਮਹਾਰਾਜ ਚਮਚਾ ਦਹੀਂ ਵਾਲਾ ਮੂੰਹ ਚ ਪਾਉਣ ਨਾ ਰੋਈ ਜਾਣ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਵੀ ਉੱਥੇ ਹੀ ਸਨ। ਮਾਤਾ ਗੰਗਾ ਜੀ ਨੂੰ ਪੁੱਛਿਆ ਵੀ ਇਹ ਸਾਹਿਬਜ਼ਾਦਾ ਜੀ ਰੋਂਦੇ ਕਿਉਂ ਹੈ? ਆਖਿਆ ਪਤਾ ਨੀ, ਮੈਂ ਪਤਾ ਕਰਦੀ। ਜਾ ਕੇ ਪਤਾ ਕੀਤਾ, ਪੰਡਿਤ ਨੂੰ ਪੁੱਛਿਆ, ਉਹ ਕਹਿਣ ਲੱਗਾ ਜੀ ਦਹੀਂ ਨੀ ਖਾਂਦੇ। ਮਾਤਾ ਜੀ ਨੇ ਆਖਿਆ ਵੀ ਦਹੀਂ ਨੀ ਖਾਂਦੇ, ਅਸਲ ਚ ਉਹ ਖਵਾਉਣਾ ਚਾਹੁੰਦਾ ਤੇ ਖਾਂਦੇ ਨੀ, ਰੋਈ ਜਾਂਦੇ। ਤਾਂ ਮਹਾਰਾਜ ਨੇ ਆਖਿਆ ਦਹੀਂ ਸਾਡੇ ਕੋਲ ਲਾਇਓ। ਪੰਜਵੇਂ ਪਾਤਸ਼ਾਹ ਨੇ ਦਹੀਂ ਮੰਗਾਇਆ, ਸਾਧ ਸੰਗਤ ਜੀ ਕੁੱਤੇ ਅੱਗੇ ਰੱਖਿਆ, ਕੁੱਤੇ ਨੇ ਦਹੀਂ ਖਾਧਾ ਤੇ ਤੜਫ ਕੇ ਮਰ ਗਿਆ। ਪੰਡਿਤ ਨੂੰ ਫੜਦੇ ਆਖਿਆ ਵੀ ਦੱਸ ਇਹ ਕੀ ਕਰ ਆ? ਉਹਨੇ ਸਾਰੀ ਗੱਲ ਦੱਸੀ ਜੀ ਮੈਨੂੰ ਮਾਫ਼ ਕਰ ਦਿਓ, ਮੈਂ ਲਾਲਚ ਵਿੱਚ ਆਣ ਕੇ ਪਿੱਥੀ ਜਾਂਦੇ ਗਏ ਤੇ ਪੈਸੇ ਲੈ ਕੇ ਤੇ ਸਾਹਿਬਜ਼ਾਦਾ ਜੀ ਨੂੰ ਜ਼ਹਿਰ ਦੇਣ ਦਾ ਯਤਨ ਕੀਤਾ ਸੀ, ਅਜੇ ਵਚਨ ਉਹਦੇ ਮੂੰਹ ਚ ਸਨ। ਸਾਧ ਸੰਗਤ ਜੀ ਕਹਿੰਦੇ ਪੰਡਿਤ ਨੂੰ ਸੂਲ ਹੋਇਆ, ਉੱਥੇ ਹੀ ਤੜਫ ਕੇ ਜਿਵੇਂ ਕੁੱਤਾ ਮਰਿਆ ਸੀ, ਮਹਾਰਾਜ ਦੇ ਸਾਹਮਣੇ ਪੰਡਿਤ ਨੇ ਸਾਧ ਸੰਗਤ ਜੀ ਪ੍ਰਾਣ ਦੇ ਦਿੱਤੇ। ਤੇ ਮਹਾਰਾਜ ਨੇ ਉਸ ਵੇਲੇ ਸਾਧ ਸੰਗਤ ਜੀ ਵਚਨ ਕੀਤੇ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕਾ ਸੂਲ। ਕਹਿੰਦੇ ਨੇ ਕੋਈ ਦੇਰੀ ਨੀ ਲੱਗੀ, ਜੇ ਗੁਰੂ ਘਰ ਨਾਲ ਸਾਧ ਸੰਗਤ ਜੀ ਵੈਰ ਕੀਤਾ ਤੇ ਕਹਿੰਦੇ ਨੇ ਬ੍ਰਾਹਮਣ ਦੁਸ਼ਟ ਸਾਹਮਣੇ ਸੂਲ ਹੋ ਗਏ, ਇਹ ਪੇਟ ਦੀ ਪੀੜ ਨਾਲ ਉਸੇ ਵੇਲੇ ਮਰ ਗਿਆ। ਇਹ ਵੀ ਸਾਧ ਸੰਗਤ ਜੀ ਉਹਦਾ ਯਤਨ ਖਾਲੀ ਗਿਆ। ਫਿਰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਪਰਿਵਾਰ ਨੂੰ ਵਡਾਲੇ ਤੋਂ ਸੱਦ ਲਿਆ, 3 ਸਾਲਾਂ ਬਾਅਦ ਅੰਮ੍ਰਿਤਸਰ। ਜਦੋਂ ਮਹਾਰਾਜ ਅੰਮ੍ਰਿਤਸਰ ਆਏ ਉਸ ਵੇਲੇ ਅੰਮ੍ਰਿਤਸਰ ਵਿੱਚ ਸਾਧ ਸੰਗਤ ਜੀ ਇੱਕ ਬੜੀ ਭਿਆਨਕ ਬਿਮਾਰੀ ਫੈਲੀ, ਚੇਚਕ ਦੀ, ਜਿਹਨੂੰ ਸੀਤਲਾ ਵੀ ਕਹਿੰਦੇ ਆ। ਉਸ ਬਿਮਾਰੀ ਨੇ ਛੇਵੇਂ ਪਾਤਸ਼ਾਹ ਜੀ ਨੂੰ ਵੀ ਆਪਣੀ ਗ੍ਰਿਫਤ ਵਿੱਚ ਲੈ ਲਿਆ। ਕਹਿੰਦੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਤੇ ਇੰਨਾ ਜ਼ੋਰ ਹੋਇਆ ਚੇਚਕ ਦਾ ਵੀ ਮਹਾਰਾਜ ਕਈ ਦਿਨ ਤੇ ਬੇਸੁੱਧ ਬੇਹੋਸ਼ ਹੀ ਰਹੇ, ਅੱਖਾਂ ਨਾ ਖੁੱਲੀਆਂ ਛੇਵੇਂ ਪਾਤਸ਼ਾਹ ਜੀ ਦੀਆਂ। ਬੜੀ ਚਿੰਤਾ ਕੀਤੀ ਮਾਤਾ ਗੰਗਾ ਜੀ ਨੇ ਵੀ, ਸੰਤਾਂ ਨੇ ਵੀ, ਤੇ ਫਿਰ ਕੁਝ ਲੋਕਾਂ ਨੇ ਸਲਾਹ ਦਿੱਤੀ ਵੀ ਤੁਸੀਂ ਐਂ ਕਰੋ, ਇਹ ਸੀਤਲਾ ਮਾਤਾ ਇਹਨਾਂ ਨੂੰ ਜਾ ਕੇ ਮਾਤਾ ਦੇ ਸਥਾਨ ਤੇ ਮੱਥਾ ਟਿਕਾਓ, ਫਿਰ ਮਾਤਾ ਪ੍ਰਸੰਨ ਹੋਵੇਗੀ, ਇਹਨਾਂ ਦੀ ਚੇਚਕ ਹਟ ਸਕਦੀ ਬਿਮਾਰੀ। ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਆਖਿਆ ਜੀ ਕੁਝ ਲੋਕ ਸ਼ਹਿਰ ਦੇ ਏਦਾਂ ਸਲਾਹਾਂ ਦਿੰਦੇ ਆ। ਪੰਜਵੇਂ ਪਾਤਸ਼ਾਹ ਨੇ ਆਖਿਆ ਨਹੀਂ, ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਅਸੀਂ ਕਿਸੇ ਨੂੰ ਨੀ ਮੰਨਦੇ। ਪਰਮੇਸ਼ਰ ਦੇ ਜੀ ਨੇ ਦਾਤ ਦਿੱਤੀ ਹੈ, ਉਸੇ ਅੱਗੇ ਅਰਦਾਸਾਂ ਤੇ ਨਮਸਕਾਰਾਂ ਕਰੋ, ਪਰਮੇਸ਼ਰ ਆਪ ਹੀ ਰੱਖਿਆ ਕਰੇਗਾ। ਤੇ ਸਾਧ ਸੰਗਤ ਜੀ ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੇ, ਮਹਾਰਾਜ ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਸਾਧ ਸੰਗਤ ਜੀ ਬਚਨਾਂ ਨੂੰ ਮੰਨ ਕੇ ਮਾਤਾ ਗੰਗਾ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਨੂੰ ਚੇਤੇ ਕਰਕੇ ਅਰਦਾਸ ਕੀਤੀ ਤੇ ਮਹਾਰਾਜ ਨੇ ਕਿਰਪਾ ਕੀਤੀ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਸਾਧ ਸੰਗਤ ਜੀ ਉਹ ਚੇਜ ਘੱਟ ਗਈ ਤੇ ਧਰਵਾਦ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ, ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ, ਆਪੇ ਸੀਤਲਾ ਠਾਕ ਰਹਾਈ, ਵਿਗੜ ਗਏ ਹਰ ਨਾਈ। ਆਖਿਆ ਮਹਾਰਾਜ ਨੇ ਕਿਰਪਾ ਕੀਤੀ ਜੇ ਇਹ ਜੇ ਸੀਤਲਾ ਰੋਕੀ, ਜੇ ਬਿਮਾਰੀ ਰੋਕੀ ਆ ਤੇ ਪਰਮੇਸ਼ਰ ਨੇ ਰੋਕੀ, ਇਸ ਕਰਕੇ ਸਦਾ ਸਦਾ ਪ੍ਰਮਾਤਮਾ ਨੂੰ ਹੀ ਜਪਣਾ, ਹੋਰ ਕਿਸੇ ਅੱਗੇ ਜਾ ਕੇ ਨਮਸਕਾਰ ਨਹੀਂ ਕਰਨੇ। ਫਿਰ ਦੂਸਰੀ ਥਾਂ ਮਹਾਰਾਜ ਨੇ ਵਚਨ ਕੀਤੇ ਆ, ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪਰ ਕਿਰਪਾ ਧਾਰੀ। ਕਹਿੰਦੇ ਸੀਤਲਾ ਤੋਂ ਬਚਾਇਆ ਕਿਹਨੇ, ਰੱਖਿਆ ਕਿਹਨੇ ਕੀਤੀ ਆ? ਅਕਾਲ ਪੁਰਖ ਵਾਹਿਗੁਰੂ ਨੇ, ਜੇ ਕਿਰਪਾ ਉਹਨੇ ਧਾਰਨ ਕੀਤੀ, ਇਸ ਕਰਕੇ ਧੰਨਵਾਦ ਵੀ ਉਸੇ ਦਾ ਹੀ ਹੈ। ਮਹਾਰਾਜ ਜੀ ਸਾਧ ਸੰਗਤ ਜੀ ਸਰੀਰ ਦੀ ਰੱਖਿਆ ਹੋਈ, ਸਮਾਂ ਆਇਆ, ਬਾਬਾ ਬੁੱਢਾ ਜੀ ਨੇ ਆਪਣੀ ਦੇਖ ਰੇਖ ਵਿੱਚ ਛੇਵੇਂ ਪਾਤਸ਼ਾਹ ਜੀ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ, ਸ਼ਸਤਰਾਂ ਦੀ, ਸ਼ਾਸਤਰਾਂ ਦੀ, ਘੋੜਸਵਾਰੀ ਦੀ, ਨੇਜੇਬਾਜੀ ਦੀ, ਹਰ ਤਰ੍ਹਾਂ ਦੀ ਸਿੱਖਿਆ ਮਹਾਰਾਜ ਨੂੰ ਬਾਬਾ ਬੁੱਢਾ ਜੀ ਨੇ ਸਾਧ ਸੰਗਤ ਜੀ ਆਪ ਦਿੱਤੇ। ਸਮਾਂ ਆ ਗਿਆ ਜਦੋਂ ਪੰਜਵੇਂ ਪਾਤਸ਼ਾਹ ਜੀ ਨੂੰ ਲਾਹੌਰ ਬੁਲਾਇਆ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਗਏ। ਬਾਬਾ ਬੁੱਢਾ ਜੀ ਦੇ ਤਾਂ ਕੁਝ ਜਾਣ ਲੱਗਿਆ ਬਚਨ ਕੀਤੇ। ਲਾਹੌਰ ਪਹੁੰਚੇ ਤੇ ਸਾਧ ਸੰਗਤ ਜੀ ਚੰਦੂ ਨੇ ਈਰਖਾ ਕੀਤੇ, ਜਹਾਂਗੀਰ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚੰਦੂ ਦੇ ਹਵਾਲੇ ਕਰ ਦਿੱਤਾ। ਚੰਦੂ ਨੇ ਮੁਰਤਜਾ ਖਾਨ ਦੀ ਮਦਦ ਨਾਲ ਸਾਧ ਸੰਗਤ ਜੀ ਮਹਾਰਾਜ ਜੀ ਨੂੰ ਤਸੀਹੇ ਦਿੱਤੇ, ਤੱਤੀ ਲੋਹ ਤੇ ਬਿਠਾਇਆ, ਉੱਪਰ ਦੀ ਦੇਗ ਵਿੱਚ ਬਿਠਾਇਆ, ਤੱਤੇ ਰੇਤਾ ਤੇ ਚੌਂਕੜਾ ਮਾਰ ਕੇ ਬੈਠਣਾ ਪਿਆ, ਸੀਸ ਵਿੱਚ ਤੱਤਾ ਰੇਤਾ ਪਾਇਆ। ਇਉਂ ਕਈਆਂ ਦਿਨਾਂ ਦੇ ਤਸੀਹਿਆਂ ਤੋਂ ਬਾਅਦ ਪੰਜਵੇਂ ਪਾਤਸ਼ਾਹ ਜਿਸ ਵੇਲੇ ਸਾਧ ਸੰਗਤ ਜੀ ਫਿਰ ਆਪਣੇ ਤੱਤਾਂ ਚ ਮਨਾਉਣ ਲੱਗੇ ਤੇ ਉਹਨਾਂ ਨੇ ਫਿਰ ਉਸ ਵੇਲੇ ਉਹਨਾਂ ਪੰਜਾਂ ਸਿੱਖਾਂ ਨੂੰ ਕੁਝ ਬਚਨ ਕੀਤੇ ਸਨ। ਆਖਿਆ ਜਾ ਕੇ ਛੇਵੇਂ ਪਾਤਸ਼ਾਹ ਜੀ ਨੂੰ ਜਿਸ ਵੇਲੇ ਗੱਦੀ ਤੇ ਸਭਾਏਮਾਨ ਕਰਨਾ ਤੇ ਉਹਨਾਂ ਨੂੰ ਸਾਡੇ ਵੱਲੋਂ ਸੁਨੇਹਾ ਦੇਣਾ ਭਾਈ ਇਸ ਜਬਰ ਦਾ ਮੁਕਾਬਲਾ ਅਸੀਂ ਸਬਰ ਨਾ ਕਰਕੇ ਵੇਖ ਰਿਹਾ, ਹੁਣ ਸਬਰ ਵਾਲੀ ਗੱਲ ਨਹੀਂ, ਹੁਣ ਤੁਸਾਂ ਤਲਵਾਰ ਚੱਕਣੀ ਹੈ ਤੇ ਜਬਰ ਤੇ ਜੁਰਮ ਦਾ ਖਾਤਮਾ ਕਰਨਾ। ਇਹ ਪੰਜੇ ਪਾਤਸ਼ਾਹ ਦਾ ਹੁਕਮ ਸੀ। ਆਣ ਕੇ ਭਾਈ ਪੁਰਾਣਾ ਜੇ ਭਾਈ ਵਿਧੀ ਚੰਦ, ਭਾਈ ਜੇਠੇ ਨੇ ਛੇਵੇਂ ਪਾਤਸ਼ਾਹ ਜੀ ਨੂੰ, ਬਾਬਾ ਬੁੱਢਾ ਜੀ ਨੂੰ ਦੱਸਿਆ 11 ਸਾਲ ਦੀ ਉਮਰ ਵਿੱਚ ਸਤਸੰਗ ਜੀ ਛੇਵੇਂ ਪਾਤਸ਼ਾਹ ਜੀ ਗੁਰਦਾ ਗੱਦੀ ਦੇ ਸਿੰਘਾਸਨ ਤੇ ਬੈਠੇ। 1695 ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੀ ਬਡਾਲੀ ਨਗਰ ਵਿੱਚ। 11 ਸਾਲਾਂ ਬਾਅਦ ਮਹਾਰਾਜ ਸਿੰਘਾਸਨ ਤੇ ਬੈਠੇ, ਬਾਬਾ ਬੁੱਢਾ ਜੀ ਨੇ ਸਤਸੰਗ ਜੀ ਸਿਰ ਦੀ ਟੋਪੀ ਲਿਆ ਕੇ ਸਾਹਮਣੇ ਰੱਖੀ ਤੇ ਛੇਵੇਂ ਪਾਤਸ਼ਾਹ ਨੇ ਆਖਿਆ, ਬਾਬਾ ਜੀ ਇਹ ਸਿਰ ਦੀ ਟੋਪੀ ਦਾ ਹੁਣ ਸਮਾਂ ਨਹੀਂ, ਇਹਨੂੰ ਤੋਸ਼ੇਖਾਨੇ ਚ ਰੱਖ ਦਿਓ, ਤਲਵਾਰਾਂ ਲੈ ਕੇ ਆਓ। ਦੋ ਤਲਵਾਰਾਂ ਮੰਗਾਈਆਂ ਸਤਸੰਗ ਜੀ ਬਾਬਾ ਬੁੱਢਾ ਜੀ ਦੇ ਹੱਥੋਂ। ਛੇਵੇਂ ਪਾਤਸ਼ਾਹ ਜੀ ਨੇ ਦੋਵਾਂ ਪਾਸੇ ਆਪਣੇ ਸਰੀਰ ਦੇ ਗਲ ਵਿੱਚ ਦੋਵੇਂ ਤਲਵਾਰਾਂ ਪਹਿਨੀਆਂ ਤੇ ਆਖਿਆ, ਇਹ ਦੋ ਤਲਵਾਰਾਂ ਇੱਕ ਮੀਰੀ ਦੀ ਤੇ ਇੱਕ ਪੀਰੀ ਦੀ ਆ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਵਿਦਵਾਨਾਂ ਨੇ ਕਿਹਾ। ਕਹਿੰਦੇ ਮਹਾਰਾਜ ਨੇ ਸਤਸੰਗ ਜੀ ਦੋ ਤਲਵਾਰਾਂ ਪਾਈਆਂ, ਆਖਿਆ ਇੱਕ ਮੀਰੀ ਦਾ ਕੰਮ ਦੇਵੇਗੀ ਇੱਕ ਪੀਰੀ ਦਾ ਕੰਮ ਦੇਵੇਗੀ, ਮੀਰੀ ਵਾਲੀ ਤਲਵਾਰ ਨਾਲ ਮੀਰਾਂ ਦੀ ਮੀਰੀ ਖੋਵਾਂਗੇ, ਪੀਰੀ ਨਾਲ ਪੀਰਾਂ ਦੀ ਪੀਰੀ ਆਪਣੇ ਅਧੀਨ ਕਰ ਲਵਾਂਗੇ। ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਤਖ਼ਤ ਤੇ ਬੈਠ ਕੇ ਸਤਸੰਗ ਜੀ ਫਿਰ ਨਗਾਰੇ ਤੇ ਚੋਟਾਂ ਲਾਈਆਂ ਤੇ ਹੁਕਮ ਕੀਤਾ, ਜਿਹੜਾ ਗੁਰੂ ਦੀ ਪ੍ਰਸੰਨਤਾ ਲੈਣਾ ਚਾਹੁੰਦਾ ਉਹ ਸਾਡੇ ਕੋਲ ਸੋਹਣੇ ਘੋੜੇ, ਸੋਹਣੇ ਸ਼ਸਤਰ ਤੇ ਸੋਹਣੇ ਜਵਾਨ ਆਪ ਆਉਣ, ਅਸੀਂ ਆਪਣੀ ਫੌਜ ਵਿੱਚ ਰੱਖ ਕੇ ਤੇ ਉਹਨਾਂ ਨੂੰ ਜੰਗੀ ਵਿਦਿਆ ਸਿਖਾਵਾਂਗੇ। ਇਸ ਗੱਲ ਦਾ ਜਦੋਂ ਸਤਸੰਗ ਜੀ ਮਹਾਰਾਜ ਜੀ ਦਾ ਹੁਕਮ ਸੁਣ ਕੇ ਕੁਝ ਲੋਕਾਂ ਨੇ ਬਹੁਤ ਵਿਰੋਧ ਕੀਤਾ, ਕਿਉਂਕਿ ਸਾਰੇ ਸਿੱਖ ਸ਼ਰਧਾਲੂ ਨਹੀਂ ਹੁੰਦੇ, ਸਾਰੇ ਵਿਰੋਧੀ ਨਹੀਂ ਹੁੰਦੇ, ਸਾਰਿਆਂ ਦੀ ਮਨੋਵਿਰਤੀ ਇੱਕੋ ਜਿਹੀ ਨਹੀਂ ਹੁੰਦੀ, ਸਾਰੇ ਮਨ ਕਰਕੇ ਚੜ੍ਹਦੀ ਕਲਾ ਚ ਨਹੀਂ, ਸਾਰੇ ਮਨ ਕਰਕੇ ਢੈਂਡੀ ਕਲਾ ਚ ਨਹੀਂ, ਪਰ ਜਿੱਥੇ ਸ਼ਰਧਾਲੂ ਦੇ ਮਹਾਰਾਜ ਦੇ ਚਰਨਾਂ ਕਮਲਾਂ ਦੇ ਭਾਵੇ ਸਿੱਖ ਨੇ, ਮਹਾਰਾਜ ਦੇ ਹੁਕਮ ਤੇ ਜਾਨ ਦੇਣ ਵਾਲੇ, ਅੱਖਾਂ ਮੀਟ ਕੇ ਮਹਾਰਾਜ ਦੇ ਬਚਨਾਂ ਤੇ ਯਕੀਨ ਕਰਨ ਵਾਲੇ, ਉੱਥੇ ਸਤਸੰਗਤ ਜੀ ਬੁੱਧੀ ਦੀ ਤਕੜੀ ਵਿੱਚ ਹਰ ਮਹਾਰਾਜ ਦੇ ਬਚਨ ਨੂੰ ਤੋਲ ਤੋਲ ਕੇ ਨਾਲ ਚੱਲਣ ਵਾਲੇ ਵੀ ਸਿੱਖ ਸਨ, ਉਹ ਜਿਹੜੇ ਸਿਰਫ ਆਪਣੀ ਬੁੱਧੀ ਨੂੰ ਮੋਹਰੇ ਰੱਖਣ ਵਾਲੇ ਸਨ, ਉਹਨਾਂ ਨੇ ਆਖਿਆ ਇਹ ਮਹਾਰਾਜ ਨੇ ਕਿਹੜਾ ਕੰਮ ਫੜਦੇ ਆ, ਪਹਿਲੇ ਸਤਿਗੁਰਾਂ ਨੇ ਤੇ ਅੱਜ ਤੱਕ ਏਦਾਂ ਨਹੀਂ ਸੀ ਕੀਤਾ, ਕਦੀ ਨਗਾਰੇ ਦੀ ਲੋੜ ਨਹੀਂ ਪਈ, ਕਦੀ ਘੋੜਿਆਂ ਦੇ ਉੱਤੇ ਸ਼ਸਤਰਬਾਜ਼ੀ ਤੇ ਨਿੱਜਬਾਜ਼ੀ ਨਹੀਂ ਕੀਤੀ, ਕਦੀ ਫੌਜਾਂ ਨਹੀਂ ਰੱਖੀਆਂ, ਕਦੀ ਚੰਗੀ ਅਭਿਆਸ ਨਹੀਂ ਕੀਤੇ, ਇਹ ਮਹਾਰਾਜ ਨੇ ਕੀ ਕੀਤਾ, ਮਹਾਰਾਜ ਦੀ ਨਿੰਦਿਆ ਕਰਨੀ ਉਹਨਾਂ ਸਿੱਖਾਂ ਨੇ ਸ਼ੁਰੂ ਕਰ ਦਿੱਤੀ। ਆਖਿਆ ਮਹਾਰਾਜ ਨੇ ਇਹ ਚੰਗਾ ਨਹੀਂ ਕੀਤਾ, ਹਕੂਮਤ ਨਾਲ ਮੱਥਾ ਲਾਇਆ ਕੀ ਫਰਕ ਪਵੇਗਾ, ਆਪਾਂ ਹੀ ਮਾਰੇ ਜਾਵਾਂਗੇ, ਸਰਕਾਰ ਦਾ ਕੁਝ ਨਹੀਂ ਵਿਗੜਨਾ। ਪਰ ਛੇਵੇਂ ਪਾਤਸ਼ਾਹ ਜੀ ਨੇ ਪੰਜਵੇਂ ਪਾਤਸ਼ਾਹ ਦਾ ਹੁਕਮ ਸੀ ਭਾਈ ਇਹ ਜੁਰਮ ਹੁਣ ਜਿਹੜੀ ਭਾਸ਼ਾ ਸਮਝਦਾ ਉਸ ਭਾਸ਼ਾ ਵਿੱਚ ਇਹਦੇ ਨਾਲ ਗੱਲ ਕੀਤੀ ਜਾਵੇ, ਜਿਹੜੀ ਨਿੰਦਿਆ ਸਾਧ ਸੰਗਤ ਜੀ ਲੋਕਾਂ ਨੇ ਕੀਤੀ, ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਵਰਜਿਆ, ਆਖਿਆ ਗੁਰੂ ਦੇ ਉੱਤੇ ਸ਼ੰਕਾ ਨਹੀਂ ਕਰੀਦਾ, ਗੁਰੂ ਕੇ ਸਿੱਖੋ, ਜੇ ਸਿੱਖ ਰਹਿਣਾ ਤੇ ਸਿੱਖੀ ਕਮਾਉਣੀ, ਫਿਰ ਜੋ ਮਹਾਰਾਜ ਛੇਵੇਂ ਪਾਤਸ਼ਾਹ ਕਰਦੇ ਆ ਇਹਨਾਂ ਤੇ ਪੰਜਵੇਂ ਪਾਤਸ਼ਾਹ ਚ ਫਰਕ ਨਾ ਸਮਝੋ। ਵਚਨ ਹੈ ਨਾ ਭਾਈ ਗੁਰਦਾਸ ਜੀ ਦਾ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਗਿਆ ਮੂਰਤ ਹਰ ਗੋਬਿੰਦ ਸਵਾਰੀ, ਕਹਿੰਦੇ ਫਰਕ ਕੀ ਹੈ, ਗੁਰੂ ਅਰਜਨ ਦੇਵ ਜੀ ਨੇ ਕਾਇਆ ਪਲਟੀ ਹੈ, ਜੋ ਦੋਹਾ ਜੁਗਤ ਸਾਹਿਬ ਸੰਗ ਕਾਇਆ ਫੇਰ ਪਲਟੀ ਹੈ, ਕਾਇਆ ਪਲਟੀ ਹੈ, ਜੋਤ ਇੱਕੋ ਹੀ ਹੈ, ਜੇ ਜੋਤ ਇੱਕ ਹੈ ਸਿਧਾਂਤ ਦੋ ਨਹੀਂ ਹੋ ਸਕਦੇ, ਜੇ ਜੋਤ ਇੱਕ ਸੀ ਤੇ ਫਿਰ ਸਾਧ ਸੰਗਤ ਜੀ ਇਹ ਵੱਖਰੇ ਵੱਖਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰਸਤੇ ਨਹੀਂ ਹੋ ਸਕਦੇ। ਹਾਂ ਇਹ ਗੱਲ ਵੱਖਰੀ ਹੈ ਭਈ ਪੰਜਾਂ ਸਰੂਪਾਂ ਤੱਕ ਮਹਾਰਾਜ ਨੇ ਸ਼ਾਂਤੀ ਦਾ ਉਪਦੇਸ਼ ਦੇ ਕੇ ਜੁਲਮ ਨੂੰ ਰੋਕਣ ਦਾ ਤੇ ਸਿੱਖੀ ਦਾ ਗੁਰੂ ਦੇ ਪ੍ਰਮਾਤਮਾ ਦੇ ਰਸਤੇ ਤੇ ਚਲਾਉਣ ਦਾ ਪ੍ਰਚਾਰ ਕੀਤਾ, ਪਰ ਜਦੋਂ ਸਾਧ ਸੰਗਤ ਜੀ ਕੋਈ ਬੈਠਿਆਂ ਨੂੰ ਵੀ ਮਾਲਾ ਨਾ ਫੇਰਨ ਦੇਵੇ, ਜਦੋਂ ਸਬਰ ਦੀ ਹੱਦ ਹੋ ਜਾਵੇ ਤੇ ਜਬਰ ਫਿਰ ਵੀ ਸਾਧ ਸੰਗਤ ਜੀ ਰੁਕੇ ਇਹਨਾਂ ਨੂੰ ਨਾਥ ਨਾ ਪਵੇ, ਫਿਰ ਇਹ ਸਰੂਪ ਪਲਟ ਕੇ ਸਾਧ ਸੰਗਤ ਜੀ ਮਹਾਰਾਜ ਜੀ ਦਾ ਹੱਥ ਜਿਹੜਾ ਉਹ ਤਲਵਾਰ ਦੇ ਮੁੱਠੇ ਤੇ ਜਾਂਦਾ ਤੇ ਉਹ ਸੱਚ ਦਾ ਹੀ ਰੂਪ ਆ ਦੂਜਾ, ਉਹ ਛੇਵੇਂ ਪਾਤਸ਼ਾਹ ਜੀ ਨੂੰ ਵਿਖਾਉਣਾ ਹੀ ਪੈਣਾ ਸੀ। ਕੁਝ ਲੋਕ ਸਲਾਹਾਂ ਦਿੰਦੇ ਸਾਧ ਸੰਗਤ ਜੀ ਏਦਾਂ ਕਰਨਾ ਨੀ ਚਾਹੀਦਾ, ਉਦੋਂ ਵੀ ਦਿੱਤੀਆਂ ਸਨ ਅੱਜ ਵੀ ਦਿੰਦੇ ਆ, ਦੇਖੋ ਜੀ ਇੱਥੇ ਇਹ ਫਲਾਦ ਦੀ ਖੜਕਦਾ ਤੇ ਕੰਮ ਹੀ ਕੋਈ ਨੀ, ਇੱਥੇ ਗਿਆਨ ਦੀ ਖੜਕਣਾ ਜਿਤਨਾ ਚਾਹੀਦਾ ਸਾਰਿਆਂ ਨੂੰ, ਮਹਾਰਾਜ ਨੇ ਤੇ ਗਰੀਬੀ ਦੀ ਗਦਾ ਫੜਾਈ ਹੈ, 32-32 ਸਾਲ ਲੋਕਾਂ ਦੇ ਘਰ ਲੁੱਟ ਕੇ ਲੋਕਾਂ ਦੇ ਨਿਆਣੇ ਮਾਰ ਕੇ ਸਾਧ ਸੰਗਤ ਜੀ ਮੁੜ ਕੇ ਵਿਦਵਾਨ ਬਣ ਕੇ ਏਦਾਂ ਦੇ ਉਪਦੇਸ਼ ਦੇਣੇ, ਭਾਈ ਸਿੱਖੀ ਵਿੱਚ ਤਾਂ ਸਿਰਫ ਗਿਆਨ ਦੀ ਖੜਕ ਹੈ, ਲੋਹੇ ਦੇ ਸ਼ਸਤਰ ਪਾਉਣੇ ਤੇ ਸ਼ਸਤਰਧਾਰੀ ਹੋਣਾ ਤਾਂ ਹੈ ਹੀ ਕਿਤੇ ਨਹੀਂ, ਇਹਦਾ ਅਰਥ ਹੈ ਸਾਧ ਸੰਗਤ ਜੀ ਉਹਨਾਂ ਨੇ ਗੁਰੂ ਸਾਹਿਬ ਦਾ ਜੀਵਨ ਪੜਿਆ ਹੀ ਨਹੀਂ, ਜੇ ਪੜਿਆ ਤੇ ਘੇਸਲੇ ਹੋ ਕੇ ਮਹਾਰਾਜ ਦੇ ਉੱਤੇ ਉਂਗਲਾਂ ਚਾਉਂਦੇ ਤੇ ਸਾਧ ਸੰਗਤ ਜੀ ਕਿੰਤੂ ਕਰਦੇ ਆ। ਉਹਦੇ ਵਾਸਤੇ ਇੱਕ ਕਵੀ ਗਿਰਧਰ ਨੇ ਕੁੰਡਲੀਆਂ ਲਿਖਿਆ ਬਹੁਤ ਸੋਹਣਾ, ਉਹ ਕਹਿੰਦੇ ਜਿਹੜਾ ਗੁਰੂ ਤੇ ਸ਼ੰਕਾ ਕਰਨ ਵਾਲਾ ਨਾ ਆਪਣੀ ਬੁੱਧੀ ਨੂੰ ਸਾਹਮਣੇ ਰੱਖ ਕੇ ਤੇ ਮਹਾਰਾਜ ਦੀ ਮੱਤ ਨੂੰ ਨੀਵਾਂ ਵਿਖਾਉਣ ਵਾਲਾ, ਉਹਦੇ ਲਈ ਸਾਧ ਸੰਗਤ ਜੀ ਉਹ ਕਹਿੰਦਾ ਨਾਨਾ ਲਿਪਸਾ ਰਿਦੇਵੇ ਬਣ ਬੈਠੇ ਉਲਿਆਏ, ਉਲਿਆਏ ਕਹਿੰਦੇ ਨੇ ਆਦਮ ਨੂੰ ਵਿਦਵਾਨ ਨੂੰ, ਤੇ ਲਿਪਸਾ ਕਹਿੰਦੇ ਸਾਧ ਸੰਗਤ ਜੀ ਅੰਦਰੋਂ ਹਿਰਦੇ ਲਿਬੜੇ ਨੂੰ ਵਿਕਾਰਾਂ ਨੂੰ, ਕਹਿੰਦੇ ਉਹ ਅੰਦਰੋਂ ਤੇ ਤੂੰ ਕਾਲਾ ਤਵੇ ਦੇ ਥੱਲੇ ਵਰਗਾ ਤੇ ਬਣ ਕੇ ਬਹਿ ਗਿਆ ਵਿਦਵਾਨ। ਉਹ ਗਿਰਦ ਲਿਖਦਾ ਕਹਿੰਦਾ ਨਾਨਾ ਲਿਪਸਾ ਰਿਦੇਵੇ ਬਣ ਬੈਠੇ ਉਲਿਆਏ, ਐਸੇ ਪੀਰ ਮਰੀਦ ਕੋ ਦੋਨੋਂ ਪੁੱਜ ਤੇ ਆਏ, ਕਹਿੰਦੇ ਇਹੋ ਜੇ ਦੋਵਾਂ ਪੀਰ ਤੇ ਮਰੀਦ ਨੂੰ ਜੁੱਤੀ ਫੇਰਨੀ ਚਾਹੀਦੀ, ਦੂਜਾ ਇਲਾਜ ਹੀ ਕੋਈ ਨੀ। ਉਹ ਕਹਿੰਦਾ ਦੋਨਾਂ ਪੁੱਜ ਤੇ ਆਏ ਮਗਜ ਕਰ ਤਿਲਕਾ ਪੋਲਾ, ਪੈਰੋਂ ਲਾ ਕੇ ਦਿਲ ਧੜਾ ਧਰ ਜੁੱਤਾ ਸੋਲਾ। ਕਵੀ ਲਿਖਦਾ ਉਹ ਕਹਿੰਦਾ ਪੈਰੋਂ ਲਾ ਕੇ ਜਿਹਦਾ ਥੱਲਾ ਸੋਲਦਾ ਵੇ ਨਾ, ਇਹੋ ਜੇ ਜੁੱਤੇ ਤੋਂ ਬਿਨਾਂ ਉਹਨਾਂ ਦਾ ਇਲਾਜ ਹੀ ਕੋਈ ਨੀ। ਛੇਵੇਂ ਪਾਤਸ਼ਾਹ ਨੂੰ ਪਤਾ ਸੀ ਭਾਈ ਹੁਣ ਤਲਵਾਰ ਦੀ ਮੁੱਠੇ ਦੇ ਹੱਥ ਗਏ ਤੋਂ ਬਿਨਾਂ ਇਹਨਾਂ ਦਾ ਨਹੀਂ ਇਲਾਜ, ਤੇ ਛੇਵੇਂ ਪਾਤਸ਼ਾਹ ਨੇ ਸਾਧ ਸੰਗਤ ਜੀ ਫੜਿਆ, ਚੰਦੂ ਨੂੰ ਨਾਥ ਪਾਈ। ਲੋਕ ਕਹਿੰਦੇ ਜੀ ਚੰਦੂ ਦਾ ਕਸੂਰ ਹੀ ਕੋਈ ਨੀ ਸੀ, ਚੰਦੂ ਦਾ ਕਸੂਰ ਕੋਈ ਨੀ ਤੇ ਫਿਰ ਛੇਵੇਂ ਪਾਤਸ਼ਾਹ ਦਾ ਕਸੂਰ ਆ, ਜਿਹਨੇ ਨਾਥ ਪਾਈ ਉਹਨੂੰ, ਦੋਵਾਂ ਚ ਇੱਕ ਜਣੇ ਦਾ ਕਸੂਰ ਜ਼ਰੂਰ ਹੈ, ਜਾਂ ਤੇ ਚੰਦੂ ਦਾ ਕਸੂਰ ਹੈ ਜਾਂ ਛੇਵੇਂ ਪਾਤਸ਼ਾਹ ਦਾ, ਤੇ ਗਲਤੀ ਛੇਵੇਂ ਪਾਤਸ਼ਾਹ ਤੋਂ ਨਹੀਂ ਹੋਈ, ਗਲਤੀ ਚੰਦੂ ਤੋਂ ਹੋਈ ਸੀ, ਇਸੇ ਕਰਕੇ ਮਹਾਰਾਜ ਨੇ ਨਾਥ ਪਾਈ। ਕੋਈ ਛੇਵੇਂ ਪਾਤਸ਼ਾਹ ਨੇ ਸਾਧ ਸੰਗਤ ਜੀ ਭਰਮ ਵਿੱਚ ਪੈ ਕੇ ਸ਼ਸਤਰ ਨਹੀਂ ਫੜਦਾ, ਇਹ ਜ਼ਾਲਮ ਦੇ ਹੱਥ ਵਿੱਚੋਂ ਸ਼ਸਤਰ ਛਡਾਉਣ ਵਾਸਤੇ ਧਰਮੀ ਨੂੰ ਸ਼ਸਤਰ ਫੜਨਾ ਪੈਂਦਾ, ਦੂਜਾ ਰਾਜ ਹੀ ਕੋਈ ਨਹੀਂ। ਜੇ ਜ਼ਾਲਮ ਸਾਧ ਸੰਗਤ ਜੀ, ਇਹ ਗਿਆਨ ਦੀ ਖੜਕ ਜਿਹੜੀ ਚੱਲਦੀ ਹੈ, ਮੈਂ ਕਹਿੰਦਾ ਬੇਨਤੀ ਕਰਦਾ ਜਿਹੜੇ ਗਿਆਨ ਦੀ ਖੜਕ ਦੀਆਂ ਸਲਾਹਾਂ ਦਿੰਦੇ ਸਾਧ ਸੰਗਤ ਜੀ, ਇਹਨਾਂ ਕੋਲੋਂ ਸੱਚੇ ਸੌਦੇ ਵਾਲਾ ਤੇ ਗਿਆਨ ਨਾਲ ਹੱਥ ਨਹੀਂ ਹੁੰਦਾ। ਉਹ ਚੜਿਆ ਬੈਠਾ ਸਿੱਖਾਂ ਦੀ ਛਾਤੀ ਉੱਤੇ ਇਹ ਗਿਆਨ ਦੀ ਖੜਕ ਲੈ ਕੇ ਉਹਨੂੰ ਸਮਝਾਉਣ ਵਿਚਾਰਾਂ ਨਾਲ, ਬਈ ਤੂੰ ਗੁਰੂ ਦੀ ਬਰਾਬਰਤਾ ਨਹੀਂ ਕਰ ਸਕਦਾ, ਕੋਈ ਲਾਗੇ ਨਾ ਜਾਣ ਦੇਵੇਗਾ, ਸਮਝਣਾ ਕਿੰਨੇ ਆ ਜਿਹੜੇ ਵਿਚਾਰਾਂ ਦਿੰਦੇ ਵੀ ਮੱਕਾ ਮਹਾਰਾਜ ਨੇ ਫੇਰਿਆ ਹੀ ਨਹੀਂ, ਸਿਰਫ ਗਿਆਨ ਨਾਲ ਮਨ ਫੇਰ ਦਿੱਤੇ। ਜੇ ਗਿਆਨ ਨਾਲ ਮਨ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਫੇਰ ਸਕਦੇ, ਛੇਵੇਂ ਪਾਤਸ਼ਾਹ ਗਿਆਨ ਨਾਲ ਫੇਰ ਦਿੰਦੇ ਮਨ, ਤਲਵਾਰ ਦੀ ਤੇ ਲੋੜ ਹੀ ਨਹੀਂ ਸੀ, ਫਿਰ ਲਗਾਨੇ ਦੀ ਕੀ ਲੋੜ ਪੈਣੀ ਸੀ, ਫਿਰ ਕਿਉਂ ਫੌਜਾਂ ਰੱਖਣੀਆਂ ਮਹਾਰਾਜ ਨੇ। ਗਿਆਨ ਗਿਆਨ ਵਾਲੇ ਥਾਂ ਤੇ, ਸਾਧ ਸੰਗਤ ਜੀ ਖੜਕ ਖੜਕ ਵਾਲੇ ਥਾਂ ਤੇ ਆ। ਇਹ ਦੋਵੇਂ ਰਸਤੇ ਮਹਾਰਾਜ ਨੇ ਆਪ ਦੱਸੇ ਆ, ਜਿੱਥੇ ਗਿਆਨ ਚੱਲਣਾ ਉੱਥੇ ਗਿਆਨ ਚਲਾ ਲੈਣਾ, ਜਿਹੜਾ ਗਿਆਨ ਨਾਲ ਨਹੀਂ ਸਮਝਦਾ। ਮਹਾਰਾਜ ਕਹਿੰਦੇ ਮੂਰਖ ਗੰਢ ਪਵੇ ਮੋਹ ਮਾਰ, ਮੂਰਖ ਨੂੰ ਤੇ ਉਹਦਾ ਪੈਂਦੀ ਨੀ ਸਾਧ ਸੰਗਤ ਜੀ ਗੰਢ ਜਿੰਨੀ ਦੇਰ ਮੂੰਹ ਤੇ ਨਾ ਵੱਜੇ, ਕਿਉਂਕਿ ਕੋਈ ਕੋਈ ਭਾਸ਼ਾ ਸਮਝਦਾ, ਕੋਈ ਕੋਈ ਭਾਸ਼ਾ ਸਮਝਦਾ। ਬੜੀ ਨਿੰਦਿਆ ਲੋਕਾਂ ਕੀਤੀ, ਭਾਈ ਗੁਰਦਾਸ ਜੀ ਨੇ ਆਖਿਆ ਉਹ ਏਦਾਂ ਨਾ ਕਰੋ, ਜੇ ਗੁਰੂ ਤੇ ਸਿੱਖ ਪਾਉਣਾ ਤੇ ਗੁਰੂ ਦੀ ਨਿੰਦਿਆ ਨਹੀਂ, ਜੋ ਗੁਰੂ ਸਾਹਿਬ ਕਰਦੇ ਉਹਨੂੰ ਸਤ ਬਚਨ ਕਹਿ ਕੇ ਮੰਨੋ। ਤੇ ਕੀ ਲੋਕਾਂ ਕੀ ਆਖਿਆ, ਭਾਈ ਗੁਰਦਾਸ ਜੀ ਕੀ ਕਹਿੰਦੇ ਸਨ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਨੇ ਆਪਣੇ ਬਚਨਾਂ ਚ ਲਿਖਿਆ, ਉਹ ਕਹਿੰਦੇ ਨੇ ਲੋਕ ਕਹਿੰਦੇ ਸਨ ਧਰਮਸਾਲ ਕਰ ਬਹੀ ਦਾ ਇੱਕ ਥਾਂ ਨਾ ਟਿਕੈ ਟਿਕਾਇਆ। ਕਹਿੰਦੇ ਪਹਿਲੇ ਗੁਰੂ ਸਾਹਿਬ ਤੇ ਧਰਮਸਾਲਾ ਚ ਬਹਿੰਦੇ ਸੀ, ਇਹ ਇੱਕ ਥਾਂ ਤੇ ਟਿਕਦੇ ਨੀ, ਸ਼ਿਕਾਰ ਖੇਡਣ ਨਿਕਲ ਜਾਂਦੇ ਆ, ਇਹ ਕਹਿੰਦੇ ਗੁਰੂ ਹੈ। ਫਿਰ ਕਹਿੰਦੇ ਸਨ ਭਾਈ ਲੋਕ ਆਉਂਦੇ ਦਰਸ਼ਨਾਂ ਵਾਸਤੇ, ਪਾਤਸ਼ਾਹ ਤੱਕ ਮਹਾਰਾਜ ਇੱਕ ਮੱਥਾ ਟੇਕਣ ਆਉਂਦੇ ਨੇ, ਕਹਿੰਦੇ ਪਾਤਸ਼ਾਹ ਘਰ ਆਉਂਦੇ ਗੜ ਚੜਿਆ ਪਾਤਸ਼ਾਹ ਚੜਾਇਆ। ਲੋਕਾਂ ਆਖਿਆ ਪਹਿਲਾਂ ਬਾਦਸ਼ਾਹ ਆਪ ਚੱਲ ਕੇ ਆਉਂਦੇ ਰਹੇ ਗੁਰੂ ਘਰ ਵਿੱਚ, ਤੇ ਹੁਣ ਇਹਨਾਂ ਨੇ ਫੌਜ ਰੱਖ ਲਈ, ਬਾਦਸ਼ਾਹ ਇਹਨਾਂ ਨੂੰ ਫੜਦੀਆਂ ਵੀ ਉਤਾਂ ਗੁੰਦਣ ਡਿਆ, ਇਹ ਕਹਦੇ ਗੁਰੂ ਨੇ ਜਿਹਨਾਂ ਗੁਰੂ ਦੀ ਨਿੰਦਿਆ ਕੀਤੀ, ਮਹਾਰਾਜ ਛੇਵੇਂ ਪਾਤਸ਼ਾਹ ਦੇ ਹੁੰਦਿਆਂ ਕੀਤੀ। ਫਿਰ ਕਹਿੰਦੇ ਉਮਤ ਮੈਂ ਨਾ ਪਾਉਂਦੀ, ਉਮਤ ਕਹਿੰਦੇ ਸੰਗਤ ਨੂੰ ਲੋਕਾਂ ਨੂੰ, ਲੋਕ ਦਰਸ਼ਨ ਕਰਨ ਆਉਂਦੇ ਆ, ਮਹਾਰਾਜ ਆਉਂਦਿਆਂ ਨੂੰ ਮਹਾਦਾਸ ਹੀ ਨਹੀਂ ਹੁੰਦੇ। ਕੁੱਤੇ ਰੱਖ ਸ਼ਿਕਾਰ ਖਲਾਇਆ, ਇਹਦੇ ਕਿੱਧਰ ਦਾ ਕੰਮ ਹੈ, ਕੁੱਤੇ ਰੱਖ ਲੈਣੇ ਸ਼ਿਕਾਰ ਖੇਡਣਾ, ਸੰਗਤਾਂ ਦਰਸ਼ਨ ਨੂੰ ਆਉਣ ਤੇ ਮਹਾਰਾਜ ਜੀ ਸ਼ਿਕਾਰ ਨੂੰ ਗਏ ਹੋਣ, ਇਹ ਕੰਮ ਹੀ ਨੀ ਚੰਗਾ। ਕਹਿੰਦੇ ਮੰਜੀ ਬੈ ਸੰਤੋਖ ਦਾ ਨਖਾ ਫਿਰੇ ਨਾ ਡਰਿਆ ਡਰਾਇਆ। ਪਹਿਲਾਂ ਮਹਾਰਾਜ ਮੰਜੀ ਤੇ ਬਹਿ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਸਨ, ਗੱਦੀ ਤੇ ਬੈਠ ਕੇ ਇਹ ਭੱਜੇ ਫਿਰਦੇ ਆ, ਇੱਧਰ ਨੂੰ ਘੋੜਾ ਲੈ ਗਏ, ਉੱਧਰ ਨੂੰ ਘੋੜਾ ਲੈ ਗਏ, ਜੇ ਸਮਝਾਉਣ ਦਾ ਯਤਨ ਕਰਦੇ ਡਰਦੇ ਨੀ ਮਾਸਾ ਜਿੰਨਾ ਵੀ। ਫਿਰ ਕਹਿੰਦੇ ਨੇ ਬਾਣੀ ਕਰ ਸੁਣ ਗਾਉਣ ਦਾ, ਕਥੇ ਨਾ ਸੁਣਿਆ ਗਾਵ ਸੁਣਾਇਆ। ਪਹਿਲੇ ਮਹਾਰਾਜ ਬਾਣੀ ਉਚਾਰਦੇ ਸਨ, ਗਾਉਂਦੇ ਸਨ, ਸੁਣਾਉਂਦੇ ਸਨ, ਸਿੱਖਾਂ ਕੋਲ ਸੁਣਦੇ ਸਨ, ਇਹ ਬਾਣੀ ਨੀ ਉਚਾਰਦੇ। ਇਹਨਾਂ ਦਾ ਗਾਉਣ ਸੁਣਨ ਵੱਲ ਧਿਆਨ ਹੀ ਕੋਈ ਨਹੀਂ, ਇੱਕੋ ਹੀ ਧਿਆਨ ਹੈ ਵੀ ਅਖਾੜੇ ਲਾ ਲਏ, ਸ਼ਸਤਰਬਾਜੀ ਕਰ ਲਈ, ਨੇਜੇਬਾਜੀ ਸਿੱਖ ਲਈ। ਫਿਰ ਕਹਿੰਦੇ ਨੇ ਸੇਵਕ ਪਾਸ ਰੱਖੀਆਂ ਨੇ, ਵੱਡੇ ਸਤਿਗੁਰਾਂ ਦਾ ਪੰਜਾਂ ਸਰੂਪਾਂ ਤੱਕ ਇਹ ਅਸੂਲ ਸੀ ਭਈ ਆਪਣੇ ਸਿੱਖਾਂ ਨੂੰ ਸੇਵਕ ਬਣਾ ਕੇ ਰੱਖਣਾ। ਇਹਨਾਂ ਕੀ ਕੀਤਾ, ਕਹਿੰਦੇ ਦੁਸ਼ਟ ਦੋਖੀ ਆਗੂ ਮੋਹ ਲਾਇਆ, ਇਹਨਾਂ ਨੇ ਪੈਂਦੇ ਖਾਂ ਵਰਗੇ ਭੱਤੀ ਕਰ ਲਏ, ਮੁਗਲਾਂ ਨੂੰ ਆਪਣੀ ਫੌਜ ਚ ਰੱਖੀ ਜਾਂਦੇ ਆ, ਜਿਹੜੇ ਦੁਸ਼ਟ ਨੇ ਉਹਨਾਂ ਨੂੰ ਅੱਗੇ ਲਾ ਲਿਆ, ਫਿਰ ਇਹ ਕਾਹਦੇ ਗੁਰੂ ਆ। ਇੱਥੋਂ ਤੱਕ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਨੇ ਦੱਸਿਆ ਵੀ ਏਦਾਂ ਕਹਿੰਦੇ ਸਨ ਲੋਕ, ਵੱਡੇ ਸਤਿਗੁਰਾਂ ਦਾ ਜ਼ਿਕਰ ਕਰਕੇ ਤੇ ਛੇਵੇਂ ਪਾਤਸ਼ਾਹ ਦੀ ਨਿੰਦਿਆ ਕਰਦੇ ਸਨ, ਪਰ ਭਾਈ ਗੁਰਦਾਸ ਜੀ ਕਹਿੰਦੇ ਅਸਲ ਸਿਧਾਂਤ ਕੀ ਸੀ ਉਹ ਸੁਣੋ ਹੁਣ ਨਿੰਦਕੋ। ਭਾਈ ਗੁਰਦਾਸ ਜੀ ਨੇ ਬਚਨ ਕੀਤੇ, ਉਹ ਕਹਿੰਦੇ ਨੇ ਸੱਚ ਨਾ ਲੁਕਿਆ ਲੁਕਾਇਆ, ਚਰਨ ਕੌਣ ਸਿੱਖ ਲਭਾਇਆ। ਕਹਿੰਦੇ ਉਹ ਸੱਚ ਲੁਕਣਾ ਨੀ, ਜੇ ਇਹ ਗੱਲ ਨੂੰ ਤੁਹਾਡੇ ਸਾਹਮਣੇ ਆ ਜਾਣਾ, ਭਾਈ ਬਿਨਾਂ ਤਲਵਾਰ ਤੋਂ ਗੱਲ ਹੁਣ ਬਣਨੀ ਨੀ ਸੀ, ਇਹ ਛੇਵੇਂ ਪਾਤਸ਼ਾਹ ਨੇ ਚਾਰ ਨੂੰ ਫੌਜਾਂ ਨੀ ਰੱਖੀਆਂ, ਇਹ ਮਜਬੂਰੀ ਸੀ, ਕਿਉਂਕਿ ਜੁਲਮ ਨੂੰ ਬੰਦ ਕਰਨਾ ਮਹਾਰਾਜ ਜੀ ਦਾ ਧਰਮ ਤੇ ਉਹਨਾਂ ਦੀ ਡਿਊਟੀ ਆ। ਇਹ ਵੀ ਮਹਾਰਾਜ ਆਪਣਾ ਧਰਮ ਨਿਭਾਉਂਦੇ ਆ, ਭਾਈ ਕਿਸੇ ਫਿਰਕੇ ਨਾਲ ਕਿਸੇ ਸਾਧ ਸੰਗਤ ਜੀ ਧਰਮ ਨਾਲ ਮਹਾਰਾਜ ਦਾ ਵੈਰ ਨਹੀਂ, ਕੋਈ ਦੂਜੇ ਧਰਮ ਦਾ ਤਾਂ ਵੈਰ ਹੈ, ਕੋਈ ਦੂਜੇ ਫਿਰਕੇ ਦਾ ਤਾਂ, ਹਾਂ ਜੁਲਮ ਨਾਲ ਮਹਾਰਾਜ ਦਾ ਵੈਰ ਹੈ। ਜੁਲਮ ਨੂੰ ਰੋਕਣ ਵਾਸਤੇ ਸਾਧ ਸੰਗਤ ਜੀ ਮਹਾਰਾਜ ਨੇ ਜੰਗ ਕੀਤੇ, ਉਸੇ ਸਿਧਾਂਤ ਨੂੰ ਜੇ ਨਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਤੇ ਫਿਰ ਵੀ ਅਗਲੇ ਨੂੰ ਨਾਥ ਨੀ ਪਈ, ਤੇ ਦਸਵੇਂ ਪਾਤਸ਼ਾਹ ਜੀ ਨੇ ਸ਼ਸਤਰ ਚੁੱਕ ਕੇ ਆਖਿਆ ਸੀ ਤੂੰ ਕਾਰ ਅੱਜ ਹਮਾਹੀ ਇਸਦੇ ਦਰ ਗੁਜਸ਼ਤ ਹਲਾਲ ਅਸਪਤਲ ਬਾ ਸ਼ਮਸ਼ੀਰ ਦਸਤ। ਕੁਛ ਦਸਵੇਂ ਪਾਤਸ਼ਾਹ ਜੀ ਗਿਆਨ ਵਿੱਚ ਘੱਟ ਨਹੀਂ, ਕਿੰਨੀਆਂ ਭਾਸ਼ਾਵਾਂ ਦੇ ਸਾਧ ਸੰਗਤ ਜੀ ਮਾਲਕ ਹੈ ਤੇ ਕਿੰਨਾ ਸਾਹਿਤ ਮਹਾਰਾਜ ਨੇ ਰਚਿਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਧ ਸੰਗਤ ਜੀ ਖਰਜਾਂਦਾ ਤੇ ਫਿਰ ਵੀ ਜੇ ਤਲਵਾਰ ਚੁੱਕੀ ਤੇ ਲਾਉਣੇ ਪਏ ਧਰਮ ਦੇ ਦੇਖੇ ਤੇ ਹੱਸ ਕੇ ਆਪਣੇ ਲਾਲ ਵੀ ਲਾ ਦਿੱਤੇ, ਗਿਆਨ ਦੀ ਖੜਕ ਨੀ ਮਹਾਰਾਜ ਜੀ ਉੱਥੇ ਚੱਲੀ। ਕਿਉਂ ਨੀ ਚੱਲੀ, ਕਿਉਂਕਿ ਅਗਲਾ ਬੰਦਾ ਸਮਝਦਾ ਨੀ ਗਿਆਨ ਦੀ ਖੜਕ, ਅਗਲੇ ਪਾਸੇ ਭਾਸ਼ਾ ਹੀ ਸਿਰਫ ਤਲਵਾਰ ਦੀ ਸਮਝਣ ਵਾਲਾ ਬੈਠਾ ਤੇ ਤਲਵਾਰ ਨਾਲ ਹੀ ਗੱਲ ਕਰਨੀ ਪਵੇਗੀ, ਨਹੀਂ ਤੇ ਮਹਾਰਾਜ ਸਾਧ ਸੰਗਤ ਜੀ ਜੇ ਸਿਰਫ ਲੜਨਾ ਹੀ ਜਾਣਦੇ ਤੇ ਫਿਰ ਇੱਕ ਬੰਨੇ ਤਲਵਾਰ ਫੜਾ ਕੇ ਸਿੱਖਾਂ ਨੂੰ ਦੂਜੇ ਬੰਨੇ ਮਲਮ ਦੀ ਕਦੀ ਵੀ ਡੱਬੀ ਨਹੀਂ ਦਿੰਦੇ, ਇੱਕ ਬੰਨੇ ਤਲਵਾਰ ਪਾਈ ਤੇ ਦੂਜੇ ਬੰਨੇ ਪੱਟੀ ਨਾ ਦੇਣ ਵੀ ਵੈਰੀ ਦੇ ਫੱਟ ਉੱਤੇ ਵੀ ਮਲਮ ਲਾ ਕੇ ਪੱਟੀ ਕਰ। ਮਹਾਰਾਜ ਨੇ ਇਹ ਜਣਾ ਉਹ ਸਾਡਾ ਕਿਸੇ ਫਿਰਕੇ ਕਿਸੇ ਮਨੁੱਖ ਨਾਲ ਵੈਰ ਨਹੀਂ, ਜੁਲਮ ਨਾਲ ਵੈਰ ਹੈ ਤੇ ਜੁਲਮ ਕੋਈ ਵੀ ਕਰੇ ਅਸੀਂ ਰੋਕਣਾ, ਇਹ ਸਾਡਾ ਧਰਮ ਆ। ਭਾਈ ਗੁਰਦਾਸ ਜੀ ਨੇ ਆਖਿਆ ਸੱਚ ਨਾ ਲੁਕਿਆ ਲੁਕਾਇਆ, ਚਰਨ ਕਮਲ ਸਿੱਖ ਲਭਾਇਆ, ਜਿਹੜੇ ਸਿੱਖ ਆ ਉਹ ਮਹਾਰਾਜ ਦੇ ਚਰਨਾਂ ਕਮਲਾਂ ਦੇ ਭੌਰੇ ਬਣ ਕੇ ਰਹਿੰਦੇ, ਕਿੰਤੂ ਨੀ ਕਰਦੇ, ਉਂਗਲਾਂ ਨੀ ਉਠਾਉਂਦੇ ਗੁਰੂ ਉੱਤੇ, ਉਹ ਗੁਰੂ ਦੇ ਪ੍ਰਸ਼ਨ ਨੀ ਕਰਦੇ, ਨਿੰਦਿਆ ਨੀ ਕਰਦੇ ਮਹਾਰਾਜ ਦੀ। ਭਾਈ ਗੁਰਦਾਸ ਨੇ ਆਖਿਆ ਜੇ ਸਿੱਖ ਬਣਨਾ ਸਿੱਖੀ ਕਮਾਉਣੀ ਤੇ ਗੁਰੂ ਕੇ ਸਿੱਖੋ, ਮਹਾਰਾਜ ਦੇ ਚਰਨਾਂ ਦੇ ਭੌਰੇ ਬਣੋ। ਅਜਲ ਜਰੇ ਨਾ ਆਪ ਜਣਾਇਆ, ਉਹਨਾਂ ਆਖਿਆ ਜੀ ਅਜੇ ਜਲ ਸ਼ਕਤੀ ਨੂੰ ਜਰ ਕੇ ਬੈਠੇ, ਅਜੇ ਪੰਜਵੇਂ ਪਾਤਸ਼ਾਹ ਨੇ ਆਪਾਂ ਨੀ ਸੀ ਪੰਜਵੇਂ ਪਾਤਸ਼ਾਹ ਦਾ ਹੁਕਮ ਹੋ ਗਿਆ, ਹੁਣ ਸ਼ਸਤਰ ਧਾਰੀ ਜੋਧੇ ਤਾਂ ਰੱਖੇ ਆ। ਫਿਰ ਸਾਧ ਸੰਗਤ ਜੀ ਦੂਜਾ ਪ੍ਰਮਾਣ ਉਹਨਾਂ ਨੇ ਦਿੱਤਾ, ਉਹ ਕਹਿੰਦੇ ਦੇਖੋ ਗੁਰਮੁਖੋ, ਖੂਹ ਵਿੱਚੋਂ ਪਾਣੀ ਕੱਢਣਾ ਹੋਵੇ ਤੇ ਲੱਜ ਨਾਲ ਡੋਲ ਬੰਨਣਾ ਪੈਂਦਾ, ਜੇ ਮਣੀ ਪ੍ਰਾਪਤ ਕਰਨੀ ਤਾਂ ਸੱਪ ਨੂੰ ਮਾਰਨਾ ਪੈਣਾ, ਸੱਪ ਨੇ ਹੱਸ ਕੇ ਮਣੀ ਨੀ ਦੇਣੀ। ਕਹਿੰਦੇ ਨੇ ਜੇ ਗਿਰੀ ਖਾਣੀ ਹੈ ਤੇ ਨਾਰੀਅਲ ਭੰਨਣਾ ਪੈਣਾ, ਤੇ ਨਾਰੀਅਲ ਭੰਨਣ ਦੇ ਹੱਥ ਕਠੋਰ ਤੇ ਸਖ਼ਤ ਚਾਹੀਦਾ, ਇਹ ਨਰਮ ਹੱਥਾਂ ਨਾਲ ਨਾਰੀਅਲ ਕਦੇ ਨੀ ਭੰਨਣਾ। ਜੇ ਤੇਲ ਲੈਣਾ ਤੇ ਤਿਲ ਕਹਾਣੀ ਚ ਪੀੜਨੇ ਪੈਣਗੇ, ਇਹ ਕਹਾਣੀ ਖਾਣੀ ਕੱਢੇ ਬਿਨਾਂ ਤਿਲਾਂ ਨੇ ਤੇਲ ਕਦੀ ਵੀ ਨੀ ਦੇਣਾ। ਉਹ ਕਹਿਣ ਲੱਗੇ ਨੇ ਜੇ ਘਰ ਖੂਹੋਂ ਕੱਢ ਕੇ ਗਲਬਤ ਹੈ ਪਾਣੀ, ਕਹਿੰਦੇ ਖੂਹ ਚੋਂ ਪਾਣੀ ਕੱਢਣਾ ਤੇ ਲੱਜ ਨਾਲ ਡੋਲ ਬੰਨਣਾ ਪੈਂਦਾ। ਕਹਿੰਦੇ ਜਿਉ ਮਨ ਕਾਲੇ ਹੱਸ, ਜਿਉ ਮਨ ਕਾਲੇ ਸੱਪ ਜਿਉ ਹੱਸ ਦੇ ਨਾ ਜਾਣੀ, ਜੇ ਕਾਲੇ ਸੱਪ ਤੋਂ ਮਣੀ ਲੈਣੀ ਤਾਂ ਉਹਨੇ ਹੱਸ ਕੇ ਨੀ ਦੇਣੀ ਵੀ ਆਹ ਲੈਣਾ ਮਣੀ, ਸੱਪ ਮਾਰਨਾ ਪੈਣਾ, ਮਣੀ ਫੇਰ ਆ। ਜੇ ਧਰਮ ਬਚਾਉਣਾ ਤੇ ਜੁਲਮ ਨਾਲ ਟੱਕਰ ਲੈਣੀ ਪੈਣੀ ਆ, ਇਹ ਛੇਵੇਂ ਪਾਤਸ਼ਾਹ ਨੇ ਦੱਸ ਦਿੱਤਾ ਸੀ। ਜੇ ਧਰਮ ਦਾ ਬਾਗ ਬਚਾਉਣਾ ਸਿੱਖੀ ਵਾਲਾ, ਇਹਦੇ ਦੁਆਲੇ ਕੰਡਿਆਲੀ ਵਾਰ ਕਰਨੀ ਪਵੇਗੀ, ਹੱਥ ਸਖ਼ਤ ਕਰਨੇ ਪੈਣਗੇ। ਫਿਰ ਉਹਨਾਂ ਨੇ ਆਖਿਆ ਜਾਣ ਕਸੂਰੀ ਮਿਰਗ ਤਨ ਮਰ ਮੁੱਕੇ ਆਣੀ, ਕਹਿੰਦੇ ਜੇ ਕਸਤੂਰੀ ਲੈਣੀ ਆ ਤੇ ਹਿਰਦ ਦਾ ਸ਼ਿਕਾਰ ਕਰਨਾ ਪੈਣਾ, ਉਦਾਂ ਉਹਨੇ ਦੇਣੀ ਕੋਈ ਨੀ। ਤੇਲ ਕਿਉਂ ਨਿਕਲਿਆ ਤਿਲੋਂ, ਵਿੜ ਪੀੜੇ ਕਹਾਣੀ, ਕਹਿੰਦੇ ਕਹਾਣੀ ਪੀੜੇ ਤੋਂ ਬਿਨਾਂ ਤਿਲਾਂ ਚੋਂ ਤਿਲ ਕਿਵੇਂ ਨਿਕਲ ਆਵੇਗਾ, ਕਦੀ ਨੀ ਨਿਕਲਦਾ। ਕਹਿੰਦੇ ਜਿਉਂ ਮੂੰਹ ਭੰਨੇ ਗਿਰੀ ਦੇ ਨਾਰੀਅਲ ਨਿਸ਼ਾਨੀ, ਜੇ ਗਿਰੀ ਮੂੰਹ ਚ ਪਾਉਣੀ ਆ ਤੇ ਨਾਰੀਅਲ ਭੰਨਣਾ ਪੈਣਾ, ਉਹਦੇ ਕਠੋਰਤਾ ਵਰਤਣੀ ਪੈਣੀ। ਤੇ ਇਸੇ ਤਰ੍ਹਾਂ ਕਹਿੰਦੇ ਬੇਮੁੱਖ ਲੋਹਾ ਸਾਧੀ ਹੈ ਵਗਦੀ ਵਧਾਣੀ। ਭਾਈ ਗੁਰਦਾਸ ਜੀ ਕਹਿੰਦੇ ਨੇ ਬੇਮੁੱਖ ਨੂੰ ਤੇ ਲੋਹੇ ਨੂੰ ਸਾਧਣ ਵਾਸਤੇ ਵਧਾਣਾ ਦੀਆਂ ਚੋਟਾਂ ਮਾਰਨੀਆਂ ਪੈਂਦੀਆਂ, ਨਾ ਬੇਮੁੱਖ ਉਹਦਾ ਸੂਤਰ ਆਉਂਦਾ ਜੇ ਤੇ ਨਾ ਸਾਧ ਸੰਗਤ ਜੀ ਲੋਹਾ। ਜੇ ਲੋਹੇ ਨੂੰ ਸਾਧ ਕੇ ਕੋਈ ਸ਼ਸਤਰ ਬਣਾਉਣਾ ਤੇ ਵਧਾਣ ਉਹਦੇ ਉੱਤੇ ਫੇਰਨਾ ਪਵੇਗਾ। ਬੇਮੁੱਖ ਲੋਹਾ ਸਾਧ ਕੇ ਵਗਦੀ ਵਧਾਣੀ। ਤੇ ਕਹਿੰਦੇ ਤੁਸੀਂ ਗੁਰੂ ਦੀ ਨਿੰਦਿਆ ਕਰਦੇ ਜੇ ਜੀ, ਇਹਨਾਂ ਨੇ ਸਿਧਾਂਤ ਬਦਲ ਦਿੱਤਾ, ਇਹ ਹੁਣ ਤਾਂ ਮਸਾਲਾ ਚ ਨੀ ਪੈਂਦੇ, ਨਾ ਕੁੱਤੇ ਰੱਖਦੇ ਸ਼ਿਕਾਰ ਖੇਡਦੇ ਆ, ਨਾ ਸ਼ਸਤਰ ਫੜਦੇ। ਭਾਈ ਗੁਰਦਾਸ ਨੇ ਆਖਿਆ ਦੇਖੋ ਤੇ ਸਹੀ, ਅੱਗੇ ਅੱਗੇ ਗੁਰੂ ਕਰਦਾ ਕੀ ਹੈ, ਗੁਰੂ ਦੇ ਚਰਨਾਂ ਤੇ ਯਕੀਨ ਰੱਖੋ ਜੇ ਸਿੱਖੀ ਕਮਾਉਣੀ ਆ। ਤੇ ਸਮਾਂ ਆਇਆ ਫਿਰ ਸਾਧ ਸੰਗਤ ਜੀ ਮਹਾਰਾਜ ਜੀ ਨੇ ਜਦੋਂ ਫੌਜ ਆਪਣੀ ਇਕੱਠੀ ਕੀਤੀ, ਬਹੁਤ ਸਾਰੇ ਸਿੱਖ ਸੂਰਮੇ ਆ ਕੇ ਭਰਤੀ ਹੋਏ, ਕੁੱਝ ਪੈਸੇ ਉੱਥੇ ਮੁਗਲੋਂ ਵੀ ਮਹਾਰਾਜ ਨੇ ਭਰਤੀ ਕੀਤੇ, ਘੋੜੇ ਆ ਗਏ, ਸ਼ਸਤਰ ਆ ਗਏ, ਜਦੋਂ ਚੰਗੀ ਜਵਾਨੀ ਇਕੱਠੀ ਹੋਈ, ਫਿਰ ਸਾਧ ਸੰਗਤ ਜੀ ਇਹ ਖਬਰਾਂ ਬਾਦਸ਼ਾਹ ਤੱਕ ਪਹੁੰਚੀਆਂ। ਉਸ ਵੇਲੇ ਲਾਹੌਰ ਦਾ ਸੂਬਾ ਸੀ ਮੁਖਲਿਸ ਖਾਨ, ਮੁਖਲਿਸ ਖਾਨ ਮਹਾਰਾਜ ਦੇ ਉੱਤੇ ਸਾਧ ਸੰਗਤ ਜੀ ਚੜ੍ਹਾਈ ਕਰਕੇ ਆਇਆ, ਬਹਾਨਾ ਬਣਿਆ ਵੀ ਇਧਰੋਂ ਮਹਾਰਾਜ ਸ਼ਿਕਾਰ ਖੇਡਣ ਗਏ, ਉਧਰੋਂ ਮੁਖਲਿਸ ਖਾਨ ਸਾਧ ਸੰਗਤ ਜੀ ਸ਼ਿਕਾਰ ਤੇ ਨਿਕਲਿਆ ਸੀ, ਤੇ ਸ਼ਿਕਾਰੀ ਬਾਜ ਜਿਹੜਾ ਸੀ ਉਹ ਜੁਝਾਂ ਮਾਰ ਮਾਰ ਕੇ ਦੂਜੇ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ ਆਕਾਸ਼ ਵਿੱਚ ਹੀ, ਉਹਨਾਂ ਨੂੰ ਬੜਾ ਸਤਾਉਣਾ। ਇਧਰੋਂ ਸਿੱਖਾਂ ਨੇ ਆਪਣਾ ਸਾਧ ਸੰਗਤ ਜੀ ਬਾਜ ਛੱਡਿਆ ਤੇ ਉਸ ਸ਼ਾਹੀ ਬਾਜ ਨੂੰ ਘੇਰ ਕੇ ਲਾਏ ਆ। ਉਹਨਾਂ ਨੇ ਬਾਜ ਮੰਗਿਆ, ਮਹਾਰਾਜ ਨੇ ਦਿੱਤਾ ਨੀ। ਉਹਨਾਂ ਜਾ ਕੇ ਆਖਿਆ ਅੱਜ ਬਾਜ ਨੂੰ ਹੱਥ ਪਾਇਆ, ਕੱਲ ਨੂੰ ਤਾਜ ਨੂੰ ਹੱਥ ਪਾਉਣਗੇ ਤੇ ਹਮਲਾ ਕਰਨਾ ਪੈਣਾ। ਮੁਗਲ ਸਿੱਖਾਂ 7000 ਸਾਧ ਸੰਗਤ ਜੀ ਬੰਦਾ ਲੈ ਕੇ ਆਣ ਚੜੇ ਅੰਮ੍ਰਿਤਸਰ। ਉਸ ਵੇਲੇ ਬੀਬੀ ਵੀਰੋ ਦਾ ਵਿਆਹ ਸੀ, ਮੈਂ ਸੰਖੇਪ ਰੂਪ ਚ ਬੇਨਤੀ ਕਰਦਾ ਚੱਲਾਂ। ਮਹਾਰਾਜ ਨੇ ਆਪਣੇ ਪਰਿਵਾਰ ਨੂੰ ਤੇ ਝਬਾਲ ਭੇਜ ਦਿੱਤਾ ਬੀਬੀ ਵੀਰੋ ਦੇ ਵਿਆਹ ਵਾਸਤੇ ਭਾਈ ਲੰਗਾਹ ਦੇ ਕੋਲ, ਕਿਉਂਕਿ ਭਾਈ ਲੰਗਾਹ ਦਾ ਜਿਹੜਾ ਸਾਧ ਸੰਗਤ ਜੀ ਉਹ ਪਿੰਡ ਝਬਾਲ ਸੀ। ਆਖਿਆ ਇਸ ਚੌਧਰੀ ਲੰਗਾਹ ਦੇ ਘਰੇ ਵਿਆਹ ਦਾ ਪ੍ਰਬੰਧ ਕਰੋ, ਅਸੀਂ ਜਿਹੜਾ ਇਹਨਾਂ ਨਾਲ ਗੱਲ ਕਰ ਲਈਏ। ਫਿਰ ਮਹਾਰਾਜ ਸਿੱਖ ਸੂਰਮੇ ਨੂੰ ਲੈ ਕੇ ਸਾਧ ਸੰਗਤ ਜੀ ਉਹਨਾਂ ਨਾਲ ਲੜੇ, ਮੁਖਲਿਸ ਖਾਂ ਉਸ ਲੜਾਈ ਵਿੱਚ ਮਾਰਿਆ ਗਿਆ ਤੇ ਜਿਹੜੇ ਭੱਜ ਗਏ ਬਚ ਕੇ ਭੱਜ ਗਏ। ਮਹਾਰਾਜ ਦੀ ਜਿੱਤ ਹੋਈ, ਸਿੱਖਾਂ ਦੇ ਹੌਸਲੇ ਵਧੇ, ਫੌਜਾਂ ਹੋਰ ਆਈਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੀਬੀ ਵੀਰੋ ਦਾ ਵਿਆਹ ਕੀਤਾ ਤੇ 4 ਮਹੀਨੇ ਦਾ ਚਮਾਸਾ ਕੱਟਣ ਵਾਸਤੇ ਚਲੇ ਗਏ ਹਰਗੋਬਿੰਦਪੁਰ ਸਾਹਿਬ। ਚਲੋ ਦਰਿਆ ਦੇ ਕਿਨਾਰੇ ਤੇ ਜਾਂਦੇ ਆ, ਗਰਮੀਆਂ ਦੇ 4 ਮਹੀਨੇ। ਉਹ ਇਲਾਕਾ ਸਾਧ ਸੰਗਤ ਜੀ ਪਰਗਣਾ ਸੀ ਭਗਵਾਨ ਦਾਸ ਘੇਰਣ ਦਾ। ਭਗਵਾਨ ਦਾਸ ਘੇਰਣ ਆਇਆ, ਮਹਾਰਾਜ ਜੀ ਨੂੰ ਵੱਧ ਘੱਟ ਆਖਿਆ ਇੱਥੇ ਤੰਬੂ ਚੁੱਕੋ, ਮੈਂ ਤੇ ਤੰਬੂ ਨੀ ਲੱਗਣ ਦੇਣੇ। ਮਹਾਰਾਜ ਨੇ ਆਖਿਆ ਅਸੀਂ 4 ਮਹੀਨੇ ਦਰਿਆ ਦੇ ਕੱਢੇ ਤੇ ਆਏ, ਗਰਮੀਆਂ ਦੇ ਕੱਟਣੇ ਅਸੀਂ ਚਲੇ ਜਾਣਾ, ਕੋਈ ਧਰਤੀ ਨਾਲ ਨੀ ਚੁੱਕ ਕੇ ਲੈ ਦੇਣੇ। ਪਰ ਉਹ ਮੰਨਿਆ ਨਾ, ਭਗਵਾਨ ਦਾਸ ਸਾਧ ਸੰਗਤ ਜੀ ਮਾਰਿਆ ਗਿਆ। ਭਗਵਾਨ ਦਾਸ ਦਾ ਪੁੱਤਰ ਸੀ ਰਤਨ ਚੰਦ, ਉਹ ਅਬਦੁਲ ਖਾਂ ਜਲੰਧਰ ਦੇ ਸੂਬੇ ਕੋਲ ਜਾ ਕੇ ਉਹਨੂੰ ਚੁੱਕ ਚੁਕਾ ਕੇ ਤੇ ਮਹਾਰਾਜ ਦੇ ਉੱਤੇ ਚੜਾ ਕੇ ਲਏ ਆ। ਹਰਗੋਬਿੰਦਪੁਰ ਸਾਹਿਬ ਦੂਜਾ ਜੰਗ ਹੋਇਆ ਮਹਾਰਾਜ ਦਾ, ਉਹਦੇ ਵਿੱਚ ਸਾਧ ਸੰਗਤ ਜੀ ਅਬਦੁਲ ਖਾਂ ਵੀ ਮਾਰਿਆ ਗਿਆ, ਰਤਨ ਚੰਦ ਭਗਵਾਨ ਦਾਸ ਘੇਰਣ ਦਾ ਪੁੱਤਰ ਵੀ ਮਾਰਿਆ ਗਿਆ। ਬਹੁਤ ਸਾਰਾ ਨੁਕਸਾਨ ਕਰਾ ਕੇ ਬਾਕੀ ਫੌਜਾਂ ਭੱਜ ਗਈਆਂ, ਜਿੱਤ ਮਹਾਰਾਜ ਦੀ ਹੋਈ, ਦੂਜਾ ਜੰਗ ਵੀ ਜਿੱਤਿਆ ਗਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਪ੍ਰਚਾਰ ਵਾਸਤੇ ਨਿਕਲੇ ਸਾਧ ਸੰਗਤ ਜੀ ਮਾਲਵੇ ਵੱਲ ਨੂੰ। ਉਵੇਂ ਮਹਾਰਾਜ ਨੇ ਪ੍ਰਚਾਰ ਦਾ ਕੇਂਦਰ ਦੁਆਬੇ ਚ ਵੀ ਬਣਾਇਆ, ਕਰਤਾਰਪੁਰ। ਨਾਲ ਨਾਲ ਮਹਾਰਾਜ ਨੇ ਪ੍ਰਚਾਰ ਵੀ ਕੀਤਾ, ਨਾਲ ਨਾਲ ਜੁਰਮ ਨੂੰ ਠੱਲ ਵੀ ਪਾਈ। ਕਾਬਲ ਦੀਆਂ ਸੰਗਤਾਂ ਘੋੜੇ ਲੈ ਕੇ ਆਉਣੀਆਂ ਮਹਾਰਾਜ ਦੀ ਭੇਟਾ ਵਾਸਤੇ, ਤੇ ਸਾਧ ਸੰਗਤ ਜੀ ਇਹ ਕਾਜ਼ੀ ਅਨਾਇਤ ਖਾਂ ਦੇ ਕਹਿਣ ਤੇ ਲਲਾ ਬੇਗ ਨੇ ਘੋੜੇ ਖੋਲੇ, ਸੰਗਤਾਂ ਨੇ ਆਣ ਕੇ ਮਹਾਰਾਜ ਨੂੰ ਬੇਨਤੀ ਕੀਤੀ। ਸਤਿਗੁਰਾਂ ਭਾਈ ਬਿਧੀ ਚੰਦ ਦੀ ਡਿਊਟੀ ਲਾਈ, ਆਖਿਆ ਬਿਧੀ ਚੰਦਾ ਇਹ ਕੰਮ ਤੇਰੇ ਤੋਂ ਬਿਨਾਂ ਨੀ ਕੋਈ ਕਰ ਸਕਦਾ। ਬਿਧੀ ਚੰਦ ਨੇ ਆਖਿਆ ਮਹਾਰਾਜ ਬਿਧੀ ਚੰਦ ਚ ਤਾਂ ਕੋਈ ਤਾਕਤ ਨਹੀਂ, ਤੁਸੀਂ ਕਿਰਪਾ ਰੂਪੀ ਹੱਥ ਰੱਖੋ ਤੇ ਇੱਕ ਕੀ ਇਹੋ ਜਿਹਾ 100 ਘੋੜਾ ਵੀ ਮੈਂ ਲਿਆ ਸਕਦਾ, ਪਰ ਤੁਸੀਂ ਜੇ ਮੇਰੇ ਨਾਲ ਜੇਤੇ। ਛੇਵੇਂ ਪਾਤਸ਼ਾਹ ਨੇ ਬਚਨੀ ਕੀਤਾ ਸੀ ਨਾ, ਕਹਿੰਦੇ ਗੁਰੂ ਘਰ ਚ ਵਾਰ ਨਹੀਂ ਹੈਗਾ, ਸਰਾਪ ਨਹੀਂ ਹੈ, ਜਿਹੜਾ ਗੁਰੂ ਦਾ ਬਚਨ ਹੈ ਸਾਧ ਸੰਗਤ ਜੀ ਜੇ ਸਿੱਧਾ ਤੇ ਉਭਾਰਿਆ, ਤੇ ਜੇ ਬੇਮੁਖਤਾ ਵਾਲੇ ਪਾਸੇ ਨੇ ਕਿ ਸਿੱਖ ਨੇ ਜਾ ਕੇ ਲੈ ਲਿਆ ਤੇ ਉਹੀ ਸਰਾਪ ਬਣ ਜਾਣਾ। ਮਹਾਰਾਜ ਛੇਵੇਂ ਪਾਤਸ਼ਾਹ ਨੂੰ ਹੱਥ ਜੋੜ ਕੇ ਆਖਿਆ ਮਹਾਰਾਜ ਤੁਸੀਂ ਕਿਰਪਾ ਕਰੋ ਤੇ ਬਿਧੀ ਚੰਦ ਘੋੜੇ ਲਿਆ ਸਕਦਾ। ਸਤਿਗੁਰਾਂ ਆਖਿਆ ਬਿਧੀ ਚੰਦ ਅਸੀਂ ਤੇਰੇ ਨਾਲ ਹੀ ਆ। ਤੇ ਮਹਾਰਾਜ ਦੇ ਬਚਨ ਨੇ ਗੁਰਮੇ ਦੇ ਸੰਗ ਸਦਾ ਹੈ ਨਾਲੇ, ਇਹ ਬਚਨੀ ਹੈ ਮਹਾਰਾਜ ਦਾ ਵਾਰ ਦੀ ਤਰ੍ਹਾਂ ਲੱਗਿਆ ਤੇ ਭਾਈ ਵੀ ਦੀ ਜਦ ਦੋਵੇਂ ਘੋੜੇ ਕਿਹੜੇ ਵਿੱਚੋਂ ਕੱਢ ਕੇ ਲੈ ਆ ਉਹਨਾਂ ਘੋੜਿਆਂ ਦਾ ਸਤਸੰਗ ਜੀ ਬਦਲਾ ਲੈਣ ਲਈ। ਫਿਰ ਇਹ ਜਿਹੜਾ ਲੱਲਾ ਬੇਗ ਸੀ ਇਹਨੇ ਚੜ੍ਹਾਈ ਕੀਤੀ ਲਾਹੌਰ ਤੋਂ ਤੇ ਜਲੰਧਰ ਦਾ ਜਿਹੜਾ ਅਬਦੁਲ ਖਾਨ ਤੋਂ ਬਾਅਦ ਸੂਬਾ ਬਣਿਆ ਸਤਸੰਗ ਜੀ ਉਹਨੂੰ ਕਮਰ ਬੇਗ ਨੂੰ ਇਹਨੇ ਨਾਲ ਲੈ ਲਿਆ। ਦੋਵਾਂ ਨੇ ਚੜ੍ਹਾਈ ਕੀਤੀ ਉਸ ਵੇਲੇ ਮਹਾਰਾਜ ਮਾਲਵੇ ਵਿੱਚ ਵਿਚਰਦੇ ਸਨ ਬਠਿੰਡੇ ਜਿਹਦੇ ਵਿੱਚ ਜਿੱਥੇ ਗੁਰੂ ਸਰ ਮਹਾਰਾਜ ਗੁਰਦੁਆਰਾ ਬਣਿਆ ਸਤਸੰਗ ਜੀ ਉੱਥੇ ਫਿਰ 35,000 ਦਾ ਇਕੱਠ ਲੈ ਕੇ ਲੱਲਾ ਬੇਗ ਜਿਹੜਾ ਸੀ ਕਮਰ ਬੇਗ ਦੇ ਨਾਲ ਮਹਾਰਾਜ ਦੇ ਉੱਤੇ ਜਾ ਕੇ ਚੜ੍ਹਾਈ ਕੀਤੇ। ਮਹਾਰਾਜ ਦੇ ਸਿੱਖਾਂ ਨੇ ਭਾਈ ਬਿਧੀ ਚੰਦ ਨੇ ਜੋਧ ਰਾਏ ਨੇ ਉਹ ਸਤਸੰਗ ਜੀ ਲੋਹ ਜੋੜਵੀਂ ਲੜਾਈ ਕਰਕੇ ਲੋਹੇ ਤੇ ਲੋਹਾ ਖੜਕਾਇਆ ਵੀ ਉਸ ਵਿੱਚ ਕਮਰ ਬੇਗ ਵੀ ਮਾਰਿਆ ਗਿਆ ਲੱਲਾ ਬੇਗ ਵੀ ਮਾਰਿਆ ਗਿਆ ਤੇ ਸਾਰੀਆਂ ਫੌਜਾਂ ਉੱਥੇ ਖਤਮ ਹੋਈਆਂ। ਕੋਈ ਜਿਹੜਾ ਜਾਨ ਬਚਾ ਕੇ ਭੱਜਿਆ ਉਹ ਭੱਜਿਆ, ਬਾਕੀ ਸਿੱਖਾਂ ਨੇ ਥਾਂ ਹੀ ਰੱਖ ਲਈ ਉੱਥੇ। ਉਹਦੇ ਵਿੱਚ ਇਹਨਾਂ ਦੀ ਹਾਰ ਹੋਈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਆ ਗਏ ਕਰਤਾਰਪੁਰ। ਕਰਤਾਰਪੁਰ ਆਏ ਤੇ ਪੈਂਦੇ ਖਾਂ ਵਿਗੜ ਗਿਆ। ਮਹਾਰਾਜ ਨੇ ਆਪ ਸਤਸੰਗ ਜੀ ਸਵਾਰਿਆ ਸੀ ਪੈਂਦੇ ਖਾਂ ਨੂੰ ਪਾਲਿਆ ਪਰ ਇਹਦੀ ਮੱਤ ਮਾਰੀ ਗਈ। ਇਹਨੇ ਸਤਸੰਗ ਜੀ ਅਬਦੁਲ ਖਾਨ ਜਿਹੜਾ ਪਹਿਲਾਂ ਜਲੰਧਰ ਦਾ ਸੂਬਾ ਮਾਰਿਆ ਗਿਆ ਸੀ ਹਰਗੋਬਿੰਦਪੁਰ ਦੀ ਲੜਾਈ ਵਿੱਚ ਉਹਦਾ ਭਰਾ ਕਾਲੇ ਖਾਂ ਉਹਨੂੰ ਨਾਲ ਲੈ ਕੇ ਇਹਨੇ ਪੈਂਦੇ ਖਾਂ ਨੇ ਆਖਿਆ ਜੇ ਮੈਂ ਮਹਾਰਾਜ ਨਾਲ ਲੜਾਂ ਇਹਨਾਂ ਦੇ ਕੀ ਪਾਵਰ ਜਿੱਤ ਜਾਣਾ, ਇਹ ਵੱਡੇ ਟੁੱਕੇ ਸਾਰੇ ਉੱਥੇ ਇਕੱਠੇ ਕੀਤੇ ਆ ਲੜਾਈ ਤੇ ਅੱਜ ਤੱਕ ਮੇਰੇ ਕਰਕੇ ਜਿੱਤ ਹੋਈ ਹੁਣ ਮੈਂ ਤੁਹਾਡੇ ਵੱਲ ਆ। ਆ ਗਏ ਸਤਸੰਗ ਜੀ ਕਾਲੇ ਖਾਂ ਵੀ ਤੇ ਪੈਂਦੇ ਖਾਂ। ਉਸ ਜੰਗ ਵਿੱਚ ਸਤਸੰਗ ਜੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਮਰ ਉਸ ਵੇਲੇ 13 ਸਾਲ ਸੀ। ਉਹ ਤਲਵਾਰ ਦੇ ਜੋਹਰ ਵਿਖਾਏ ਪਰ ਸੰਧ ਹੋ ਕੇ ਛੇਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਤੈਨੂੰ ਕੌਣ ਕਹਿੰਦਾ ਤਿਆਗ ਮਾ, ਤੂੰ ਤੇ ਤੇਗ ਬਹਾਦਰ ਆ। ਉਹਦੇ ਚ ਬਾਬਾ ਗੁਰਦਿੱਤਾ ਲੜਿਆ, ਉਹਦੇ ਚ ਇੱਕ ਪਾਸੇ ਦੀ ਕਮਾਂਡ ਭਾਈ ਬਿਧੀ ਚੰਦ ਨੇ ਸਾਂਭੀ ਤੇ ਦੂਜੇ ਬੰਨੇ ਦੀ ਕਮਾਂਡ ਬਾਬੇ ਗੁਰਦਿੱਤੇ ਕੋਲ ਸੀ ਤੇ ਵਿੱਚ ਹੋ ਕੇ ਲੜਾਈ ਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਤਸੰਗ ਜੀ ਤੇਗ ਤੇ ਜੋਹਰ ਵਿਖਾਲੇ। ਉਹਦੇ ਵਿੱਚ ਫਿਰ ਜਦੋਂ ਪੈਂਦੇ ਖਾਂ ਮਹਾਰਾਜ ਦੇ ਸਾਹਮਣੇ ਆਇਆ ਆਖਿਆ ਕੱਲ ਨੂੰ ਮਰਵਾਉਣੇ ਦੋਵਾਂ ਪਾਸਿਆਂ ਦੇ ਸੂਰਮੇ, ਮਹਾਰਾਜ ਤੁਸੀਂ ਤੇ ਮੈਂ ਦੋਵੇਂ ਵੇਖ ਲਈਏ ਫੈਸਲਾ ਹੋ ਜੇ। ਮਹਾਰਾਜ ਆਖਿਆ ਠੀਕ ਹੈ, ਪੈਂਦੇ ਖਾਂ ਅਸੀਂ ਚਾਹੁੰਦੇ ਤਾਂ ਨਹੀਂ ਤੈਨੂੰ ਹੱਥੀ ਪਾ ਲਿਆ ਪਰ ਹੁਣ ਜਦੋਂ ਸਾਹਮਣੇ ਆਇਆ ਤੇ ਜੰਗ ਦਾ ਅਸੂਲ ਹੈ ਇਹ ਧਰਮ ਦਾ ਕੀਤਾ ਆ ਫਿਰ ਤੂੰ ਤੇ ਪਹਿਲਾਂ ਵਾਰ ਕਰ ਲਾ। 3 ਵਾਰ ਪੈਂਦੇ ਖਾਂ ਨੇ ਸਤਸੰਗ ਜੀ ਮਹਾਰਾਜ ਛੇਵੇਂ ਪਾਤਸ਼ਾਹ ਤੇ ਕੀਤੇ, ਸਤਿਗੁਰਾਂ ਨੇ 3 ਵਾਰ ਉਹਦੇ ਨਿਸਫਲ ਕਰਕੇ ਇੱਕੋ ਵਾਰ ਕੀਤਾ ਤੇ ਪੈਂਦੇ ਖਾਂ ਉਲਟ ਕੇ ਧਰਤੀ ਤੇ ਜਾ ਪਿਆ। ਮਹਾਰਾਜ ਘੋੜੇ ਤੋਂ ਉਤਰੇ, ਢਾਲ ਦੀ ਛਾਂ ਕੀਤੀ, ਆਖਿਆ ਪੈਂਦੇ ਖਾਂ ਕਲਮਾ ਪੜ ਲਾ ਹੁਣ ਤੂੰ ਅੱਗੇ ਚੱਲਿਆ ਤੇ ਪੈਂਦੇ ਖਾਂ ਆਖਰੀ ਵਾਰ ਸਤਸੰਗ ਜੀ ਫਿਰ ਨੇਤਰਾਂ ਚ ਪਾਣੀ ਭਰ ਕੇ ਆਖਿਆ ਮਹਾਰਾਜ ਤੁਹਾਡੀ ਤਲਵਾਰ ਹੀ ਪੈਂਦੇ ਖਾਂ ਦਾ ਕਲਮਾ, ਹੁਣ ਮੈਨੂੰ ਬਖਸ਼ ਦਿਓ। ਉਸ ਵੇਲੇ ਸਤਸੰਗ ਜੀ ਮਹਾਰਾਜ ਨੇ ਫਿਰ ਪਿਆਰ ਕੀਤਾ, ਉਹਦਾ ਸਿਰ ਆਪਣੀ ਗੋਦੀ ਚ ਰੱਖਿਆ, ਉਹਨੂੰ ਆਖਿਆ ਠੀਕ ਹੈ ਪੈਂਦੇ ਖਾਂ ਤੂੰ ਬਖਸ਼ਿਆ ਗਿਆ ਪਰ ਤੂੰ ਗੁਰੂ ਦੇ ਸਾਹਮਣੇ ਆਉਣਾ ਨਹੀਂ ਸੀ। ਮਹਾਰਾਜ ਨੇ ਚੌਥੀ ਜੰਗ ਵਿੱਚ ਵੀ ਜਿੱਤ ਪ੍ਰਾਪਤ ਕੀਤੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਚਲੇ ਗਏ ਕੀਰਤਪੁਰ ਦੀ ਧਰਤੀ ਤੇ। ਕੀਰਤਪੁਰ ਜਾ ਕੇ ਸਤਸੰਗ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦਾ ਜਿਹੜਾ ਆਖਰੀ ਸਮਾਂ ਸੀ ਉਹ ਬਤੀਤ ਕੀਤਾ। ਆਪਣੇ ਪੋਤਰੇ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਵਾਸਤੇ ਯੋਗ ਤੇ ਸਮਰੱਥ ਜਾਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਸੰਗ ਜੀ ਉਹਨਾਂ ਨੂੰ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਿਠਾਇਆ। ਆਪ ਛੇਵੇਂ ਪਾਤਸ਼ਾਹ ਜੀ ਦਾ ਸਤਸੰਗ ਜੀ ਜਦੋਂ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਕੀਰਤਪੁਰ ਦੀ ਧਰਤੀ ਉੱਤੇ ਮਹਾਰਾਜ ਨੇ ਆਪਣੇ ਸਰੀਰ ਦੇ ਤੱਤਾਂ ਦੇ ਤੱਤ ਮਿਲਾਏ। ਜਦੋਂ ਮਹਾਰਾਜ ਜੀ ਦਾ ਸਤਸੰਗ ਜੀ ਅੰਤਮ ਸੰਸਕਾਰ ਕੀਤਾ ਜਿੱਥੇ ਹੁਣ ਗੁਰਦੁਆਰਾ ਪਤਾਲਪੁਰੀ ਬਣਿਆ ਉਹ ਛੇਵੇਂ ਪਾਤਸ਼ਾਹ ਜੀ ਦੇ ਅੰਤਮ ਸੰਸਕਾਰ ਵਾਲੀ ਜਗ੍ਹਾ, ਉੱਥੇ ਉਹਨਾਂ ਦਾ ਅੰਤਮ ਸੰਸਕਾਰ ਹੁੰਦਾ ਸੀ ਤੇ 2 ਗੁਰੂ ਕੇ ਸਿੱਖਾਂ ਨੇ ਮਹਾਰਾਜ ਜੀ ਦੀ ਸਤਸੰਗ ਜੀ ਚਿਤਾ ਵਿੱਚ ਛਾਲਾਂ ਮਾਰ ਦਿੱਤੀਆਂ। ਬਾਕੀਆਂ ਦਾ ਬਚਾਅ 7ਵੇਂ ਪਾਤਸ਼ਾਹ ਜੀ ਨੇ ਆਪ ਕਹਿ ਕੇ ਕਰਵਾਇਆ ਵੀ ਸਾਰੇ ਪਹਿਰਾ ਕਰੜਾ ਕਰ ਦਿਓ। ਉਹਨਾਂ ਵਿੱਚ ਇੱਕ ਰਾਜਾ ਰਾਮ ਪ੍ਰਤਾਪ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਸੰਗ ਜੀ ਸ਼ਰਧਾਲੂ ਬਣ ਗਿਆ। ਜਿਵੇਂ ਸ਼ਿਵਾਜੀ ਮਰਾਠੇ ਦਾ ਜਿਹੜਾ ਗੁਰੂ ਸੀ ਰਾਮਦਾਸ ਸਮਰਾਟ ਉਹ ਮਹਾਰਾਜ ਨੂੰ ਸ੍ਰੀਨਗਰ ਮਿਲਿਆ ਸੀ ਜਦੋਂ ਹੇਮਕੁੰਟ ਨੂੰ ਜਾਈਏ ਜਿਹੜਾ ਉਧਰ ਰਸਤੇ ਚ ਸ੍ਰੀਨਗਰ ਆਉਂਦਾ। ਉਹਨੇ ਆਖਿਆ ਸੀ ਕੁਝ ਵਚਨ ਕੀਤੇ ਸਨ, ਮਹਾਰਾਜ ਜੀ ਮੈਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਦੀ ਵਡਿਆਈ ਸੁਣੀ ਆ, ਉਹ ਤੇ ਫਕੀਰ ਸਨ ਤੇ ਗੱਦੀ ਤੇ ਬਹਿ ਕੇ ਵਿਦੇਸ਼ ਦਿੰਦੇ ਸਨ ਧਰਮ ਦਾ, ਤੁਸੀਂ ਇਹ ਘੋੜ ਸਵਾਰੀ ਤੇ ਸ਼ਸਤਰਬਾਜੀ ਫੌਜਾਂ ਇਹ ਕੀ? ਤੇ ਮਹਾਰਾਜ ਨੇ ਆਖਿਆ ਸੀ ਬਾਤਲ ਫਕੀਰੀ ਜਾਹਰ ਅਮੇਰੇ, ਸ਼ਸਤਰ ਚਰਵਾਣੇ ਦੀ ਭਖਿਆ ਗਰੀਬ ਦੀ ਰੱਖਿਆ। ਖੁਸ਼ ਹੋ ਗਿਆ ਸੀ ਸਤਸੰਗ ਜੀ ਉਹ ਸਮਰੱਥ ਰਾਮਦਾਸ। ਉਹਨੇ ਫੇਰ ਆਖਿਆ ਠੀਕ ਹੈ ਮਹਾਰਾਜ, ਸ਼ਸਤਰ ਚੁੱਕਣੇ ਜ਼ਰੂਰੀ ਹੈ। ਸਤਿਗੁਰਾਂ ਆਖਿਆ ਧਰਮ ਦੀ ਰਾਖੀ ਦੀ ਜ਼ਰੂਰੀ ਹੈ। ਉਸੇ ਸ਼ਿਵਾਜੀ ਮਰਾਠੇ ਨੂੰ ਸਿੱਖਿਆ ਉਸੇ ਸਮਰੱਥ ਰਾਮਦਾਸ ਨੇ ਦਿੱਤੀ ਸੀ ਭਾਈ ਸ਼ਸਤਰ ਫੜ ਕੇ ਲੜ ਮੁਗਲਾਂ ਨੇ ਤਾਂ ਹਟਣਾ। ਉਸੇ ਮਰਾਠਾ ਸ਼ਿਵਾਜੀ ਨੇ ਸਤਸੰਗ ਜੀ ਫਿਰ ਸ਼ਸਤਰਾਂ ਨਾਲ ਯੁੱਧ ਕੀਤਾ ਤੇ ਮੁਗਲ ਭਜਾਏ ਮਹਾਰਾਜ ਚੋਂ। ਛੇਵੇਂ ਪਾਤਸ਼ਾਹ ਜੀ ਤੋਂ ਸਿੱਖਿਆ ਲਵੇ ਕਿ ਉਹਦੇ ਗੁਰੂ ਨੇ ਉਹਨੂੰ ਸਿੱਖਿਆ ਦਿੱਤੀ ਸੀ। ਇਸੇ ਤਰ੍ਹਾਂ ਮਹਾਰਾਜ ਦਾ ਸਤਸੰਗ ਜੀ ਫਿਰ ਸਾਹਮਣਾ ਆਇਆ ਇੱਧਰ ਤੇ ਸ੍ਰੀਨਗਰ ਗੁਜਰਾਤ ਵਾਲੇ ਪਾਸੇ ਜਿਹੜਾ ਅਧਿਕਾਰ ਪਾਕਿਸਤਾਨ ਚ ਆ ਉੱਥੇ ਸੀ ਸ਼ਾਹ ਦੌਲਤ। ਬਹੁਤ ਹੀ ਮਹਾਰਾਜ ਦਾ ਸ਼ਰਧਾਲੂ ਸੁਖਣੀ ਸਾਹਿਬ ਦਾ ਨਿਤਨੇਮੀ, ਉਹਦਾ ਇੱਕ ਚੇਲਾ ਸੀ ਜਹਾਂਗੀਰ। ਉਹਨੇ ਇੱਕ ਵਾਰ ਮਹਾਰਾਜ ਨੂੰ ਬਚਨ ਕੀਤੇ ਸੀ, ਮਹਾਰਾਜ ਜੀ ਤੁਸੀਂ ਇਹ ਵੇਖੋ ਹਿੰਦੂ ਕਿਆ ਤੇ ਫਕੀਰੀ ਕਿਆ, ਇਹ ਤੇ ਮਹਾਰਾਜ ਰਲਦਾ ਜੀ ਸਿਧਾਂਤ, ਮਾਇਆ ਕਿਆ, ਤਿਆਗ ਕਿਆ, ਪੁੱਤਰ ਕਿਆ, ਵਿਰਾਗ ਕਿਆ, ਫਿਰ ਉਹਨਾਂ ਨੇ ਆਖਿਆ ਪੁਜਾਰੀ ਕਿਆ, ਤੇ ਇਸੇ ਤਰ੍ਹਾਂ ਕਹਿਣ ਲੱਗੇ ਮਾਰੂ ਥਲ ਕਿਆ ਤੇ ਆਪ ਕਿਆ, ਪੁਜਾਰੀ ਕਿਆ, ਸਵਾਬ ਕਿਆ। ਮਹਾਰਾਜ ਨੇ ਜਵਾਬ ਦਿੱਤੇ ਸਨ, ਉਹਨਾਂ ਨੇ ਆਖਿਆ ਵੀ ਇਹ ਜਿਹੜੀ ਪੀਰੀ ਹੈ ਉਹ ਖੁਦਾ ਦਾ ਦਾਨ, ਪੀਰੀ ਖੁਦਾ ਦਾ ਦਾਨ, ਔਰਤ ਇਮਾਨ, ਪੁੱਤਰ ਨਿਸ਼ਾਨ, ਮਾਇਆ ਗੁਜਰਾਨ, ਇਸੇ ਤਰ੍ਹਾਂ ਕਹਿਣ ਲੱਗੇ ਪੁਜਾਰੀ ਆਚਾਰ ਮਾਰੂ ਥਲ ਵਿੱਚ ਜਲ ਕੁਦਰਤ ਕਰਤਾਰ। ਛੇਵੇਂ ਪਾਤਸ਼ਾਹ ਨੇ ਆਖਿਆ ਇਹ ਸਾਰਾ ਕੁਝ ਉਸ ਕਰਤਾਰ ਦੀ ਕੁਦਰਤ ਵਿੱਚ ਹੈ, ਜੋ ਜ਼ਰੂਰੀ ਉਹ ਕਰਨਾ ਪੈਂਦਾ। ਇਹ ਅਸੀਂ ਨਾਲ ਨਾਲ ਧਰਮ ਦੇ ਰਾਖੇ ਵੀ ਹਾਂ ਤੇ ਅਸੀਂ ਆਪਣੇ ਸਿੱਖਾਂ ਨੂੰ ਪ੍ਰਲੋਕ ਸਧਾਰਨ ਦਾ ਉਪਦੇਸ਼ ਵੀ ਦੇਣਾ। ਇਸ ਕਰਕੇ ਇਹ ਪੀਰੀ ਤੇ ਗ੍ਰਿਸ਼ਤੀ ਦੋਵੇਂ ਇਕੱਠੀਆਂ ਚੱਲਣਗੀਆਂ। ਐਸੇ ਮੀਰੀ ਪੀਰੀ ਦੇ ਮਾਨਸਾ ਸਿੰਘ ਜੀ ਛੇਵੇਂ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਅੱਜ ਸੰਗਤਾਂ ਮਨਾ ਰਹੀਆਂ। ਬਹੁਤ ਹੀ ਸੰਖੇਪ ਰੂਪ ਚ ਮਹਾਰਾਜ ਜੀ ਦੇ ਗੁਣਾਂ ਨੂੰ ਆਪਾਂ ਚੇਤੇ ਕੀਤਾ। ਭਾਈ ਕੋਈ ਇਹ ਨਾ ਮਨ ਵਿੱਚ ਸਾਧ ਸੰਗਤ ਜੀ ਦੇ ਆਵੇ ਸਿਧਾਂਤ ਵੀ ਪੰਜਵੇਂ ਪਾਤਸ਼ਾਹ ਜੀ ਤੇ ਸਿਰਫ ਗੱਦੀ ਤੇ ਬੈਠ ਕੇ ਉਪਦੇਸ਼ ਦੇਣ ਵਾਲੇ ਸਨ ਧਰਮ ਦਾ, ਛੇਵੇਂ ਪਾਤਸ਼ਾਹ ਨੇ ਸ਼ਾਸਤਰ ਕਿਉਂ ਚੁੱਕੇ? ਸਿਰਫ ਇੱਕ ਗੱਲ ਚੇਤੇ ਰੱਖਣੀ ਹੈ, ਭਾਈ ਜਦੋਂ ਜਾਲਮ ਦੇ ਹੱਥ ਚੋਂ ਸਾਧ ਸੰਗਤ ਜੀ ਸ਼ਾਸਤਰ ਛਡਾਉਣਾ, ਉਦੋਂ ਧਰਮੀ ਨੂੰ ਸ਼ਾਸਤਰ ਚੁੱਕਣਾ ਪੈਂਦਾ ਬਿਨਾਂ ਸ਼ਾਸਤਰ। ਹਾਂ, ਇਹ ਖਿਆਲ ਰੱਖਣਾ ਭਾਈ ਧਰਮੀ ਦਾ ਸ਼ਾਸਤਰ ਜ਼ੁਲਮ ਨਾ ਕਰੇ, ਸਿਰਫ ਜ਼ੁਲਮ ਨੂੰ ਰੋਕਣ ਲਈ ਉੱਠੇ ਤੇ ਫਿਰ ਸਾਧ ਸੰਗਤ ਜੀ ਜ਼ੁਲਮ ਨੂੰ ਨੱਥ ਪਵੇਗੀ। ਉਹ ਛੇਵੇਂ ਪਾਤਸ਼ਾਹ ਜੀ ਨੇ ਵੀ ਪਾਈ, ਦਸਵੇਂ ਪਾਤਸ਼ਾਹ ਜੀ ਨੇ ਵੀ ਪਾਈ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਮਹਾਰਾਜ ਦੇ ਜੀਵਨ ਤੇ, ਉਹਨਾਂ ਦੇ ਕੌਲਕਾਂ ਤੇ, ਉਹਨਾਂ ਦੇ ਕਰਤੱਵਾਂ ਤੇ, ਉਹਨਾਂ ਦੀ ਬਾਣੀ ਉੱਤੇ ਸਾਧ ਸੰਗਤ ਜੀ ਆਪਾਂ ਯਕੀਨ ਕਰਕੇ ਆਪਣੇ ਜਨਮ ਸਫਲਾ ਕਰਨਾ। ਕਿੰਤੂ ਤੇ ਪ੍ਰੰਤੂ ਕਰਕੇ ਨਹੀਂ, ਗੁਰੂ ਦੇ ਜੀਵਨ ਉੱਤੇ ਸਾਧ ਸੰਗਤ ਜੀ ਕੋਈ ਸ਼ੰਕਾ ਨਹੀਂ, ਜੋ ਮਹਾਰਾਜ ਨੇ ਕੀਤਾ ਉਹ ਸਾਧਿਆ। ਐਸੇ ਮੀਰੀ ਪੀਰੀ ਦੇ ਮਾਲਕ ਦੀਨ ਦੁਨੀਆਂ ਦੇ ਵਾਲੀ ਛੇਵੇਂ ਪਾਤਸ਼ਾਹ ਜੀ ਦਾ ਅਵਤਾਰ ਤੇ ਰਸਾ ਸੰਗਤ ਦੀ ਸੰਗਤਾਂ ਮਨਾ ਰਹੀਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀ ਸੇਵਾ ਤਨ ਕਰਕੇ ਕੀਤੀ, ਮਨ ਕਰਕੇ ਕੀਤੀ, ਧਨ ਕਰਕੇ ਕੀਤੀ, ਦੇਖੇ ਵਿੱਚ ਰਹਿਣ, ਆਪਣੇ ਦਰੋਂ ਕਰੋ, ਭਰੋਸੇ ਦੀ ਤੇ ਨਾਮ ਦੀ ਦਾਤ ਬਖਸ਼ੀ ਸਾਡੇ ਜੀਵਨ ਨੂੰ ਸਫਲਾ ਕਰਨ ਦੀ। ਲੇਖਕ ਤੇ ਇਹਨਾਂ ਛੁੱਟੀ ਆਖਿਆ ਕਰ ਘੁਰਨਹਾਰ ਬਖਸ਼ਣਹਾਰ ਬਖਸ਼ਦਾ ਨਾਨਕ ਪਾਲਤਾਰ। ਪ੍ਰੇਮ ਨਾਲ ਪਤੇ ਦਾ ਜਵਾਬ ਦਿਓ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।